ਗਰੀਬਨ ਬਾਦ ਛੇਵੇਂ ਪਾਤਸ਼ਾਹ ਸ੍ਰੀ ਕਰਤਾਰਪੁਰ ਸਾਹਿਬ ਦਾ ਜੰਗ ਲੜ ਰਹੇ ਨੇ। ਇਹ ਕਰਮ ਯੁੱਧ ਹੈ। ਜਰ ਜੋਰੂ ਜਾਂ ਜ਼ਮੀਨ ਪਿੱਛੇ ਲੜਿਆ ਜਾਣ ਵਾਲਾ ਜੰਗ ਨਹੀਂ, ਆਪਣੇ ਸਵੈ ਧਰਮ ਦੀ ਰਾਖੀ ਵਾਸਤੇ ਲੜਿਆ ਜਾਣ ਵਾਲਾ ਜੰਗ ਹੈ। ਸਤਿਗੁਰਾਂ ਦੇ ਸੂਰਮੇ ਬੜੀ ਬਹਾਦਰੀ ਨਾਲ ਲੜੇ ਨੇ। ਤੁਰਕਾਂ ਦੀ ਬਹੁਤ ਸਾਰੀ ਫੌਜ ਤਕਰੀਬਨ ਸਿਮਟੀ ਜਾ ਚੁੱਕੀ ਹੈ। ਕਾਲੇ ਖਾਨ ਨੇ ਫੈਂਦੇ ਖਾਨ ਨੂੰ ਪ੍ਰੇਰਿਆ, ਕੁਤਬ ਖਾਨ ਅੱਗੇ ਵੱਧ ਕੇ ਗਿਆ। ਭਾਈ ਸਾਹਿਬ ਭਾਈ ਲੱਖੂ ਜੀ ਜੋ ਸਤਿਗੁਰਾਂ ਦੇ ਸੈਨਾਪਤੀ ਨੇ, ਬਹੁਤ ਸਾਰੇ ਤੁਰਕਾਂ ਨੂੰ ਮਾਰਦਿਆਂ ਸ਼ਹਾਦਤ ਦਾ ਜਾਮ ਪ੍ਰਾਪਤ ਕਰ ਗਏ। ਪੈਂਦੇ ਖਾਨ ਨੂੰ ਵੰਗਾਰਿਆ। ਪੈਂਦੇ ਖਾਨ ਕਹਿੰਦਾ ਮੈਂ ਔਰ ਗੁਰੂ ਜੀ ਦੋਨੇ ਜੰਗ ਲੜਾਂਗੇ, ਕਿਸੇ ਹੋਰ ਨੇ ਹਮਲਾ ਨਹੀਂ ਕਰਨਾ। ਕੁਝ 94 ਜੇ ਜਰਨੈਲ, 94 ਜੇ ਸੂਰਮੇ, ਜਿਨ੍ਹਾਂ ਚੋਂ ਇੱਕੇ ਦਾ ਜਵਾਈ ਆ ਸਮਾਨ ਖਾਨ, ਉਹਨੂੰ ਨਾਲ ਲੈ ਕੇ ਹੋਰ ਕੁਝ ਸੂਰਮੇ ਨਾਲ ਲੈ ਕੇ ਅੱਗੇ ਵਧਿਆ। ਜਾਣੀ ਜਾਣ ਛੇਵੇਂ ਪਾਤਸ਼ਾਹ ਨੇ ਪੈਂਦੇ ਖਾਨ ਦੇ ਮਨ ਦੀ ਜਾਣੀ ਕਿ ਪੈਂਦੇ ਖਾਨ ਸਾਡੇ ਨਾਲ ਕੱਲਿਆਂ ਲੜਨਾ ਚਾਹੁੰਦਾ। ਇਹਦੇ ਮਨ ਦੀ ਰੀਝ, ਇਹਦੇ ਮਨ ਦੀ ਇੱਛਾ ਪੂਰੀ ਕਰਨੀ ਚਾਹੀਦੀ ਹੈ। ਤੋ ਗਰੀਬਨ ਬਾਜ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਵੀ ਸੂਰਮਿਆਂ ਨੂੰ ਪ੍ਰੇਰ ਦਿੱਤਾ ਹੈ ਕਿ ਤੁਸੀਂ ਤਿਆਰ ਬਰ ਤਿਆਰ ਰਹਿਣਾ, ਅਸੀਂ ਤੁਹਾਡੇ ਤੋਂ ਵੱਖਰੇ ਹੋ ਕੇ ਪੈਂਦੇ ਖਾਂ ਦਾ ਮੁਕਾਬਲਾ ਕਰਾਂਗੇ। ਪਰ ਦੁਸ਼ਮਣ ਹੈ, ਉਹਦਾ ਵਿਸਾਹ ਨਹੀਂ ਕਰਨਾ। ਜੇ ਸਾਰੇ ਹਮਲਾ ਕਰਨ ਤੇ ਤੁਸੀਂ ਬੰਦੂਕਾਂ ਤਿਆਰ ਰੱਖਣੀਆਂ, ਗੋਲੀਆਂ ਦਾਗ ਦੇਣੀਆਂ। ਪੈਂਦੇ ਖਾਂ ਨੂੰ ਔਰ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦਾ ਜਿਸ ਪ੍ਰਕਾਰ ਨਾਲ ਜੰਗ ਹੋ ਰਿਹਾ ਹੈ, ਉਹ ਕਥਾ ਮਹਾਕਵੀ ਕਵੀ ਰਾਜ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਚੂੜਾਮਣੀ ਲਿਖ ਰਹੇ ਨੇ। ਸਰਵਣ ਕਰੀਏ, ਏਕਾਗਰਤਾ ਬਣਾਈਏ, ਗਰੀਬਨ ਬਾਜ ਸਾਹਿਬ ਜੀ ਦੇ ਚਰਨ ਕਮਲਾਂ ਦਾ ਧਿਆਨ ਆਪਣੇ ਹਿਰਦਿਆਂ ਚ ਧਾਰਨ ਕਰਦੇ ਹੋਇਆ ਆਪ ਦੇ ਜੀਵਨ ਤੇ ਰਸਨਾ ਦੇ ਕਲਿਆਣ ਨੇ ਤਾਕੀਏ ਜੀ। ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ।
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਖਰੇ ਗੁਰੂ ਏਕਲ ਪਿਖੇ, ਚਿਤ ਕੀ ਚੌਂਪ ਵਧਾਏ।
ਛੇਵੇਂ ਪਾਤਸ਼ਾਹ ਆਪਣੀ ਫੌਜ ਤੋਂ ਵੱਖਰੇ ਹੋ ਕੇ ਕੱਲੇ ਖੜੇ ਨੇ ਔਰ ਵੇਖ ਰਹੇ ਨੇ ਪੈਂਦੇ ਖਾਂ ਵੱਲ। ਮਹਾਰਾਜ ਜੀ ਦੇ ਮਨ ਚ ਵੀ ਬੜੀ ਚੌਂਪ ਹੈ, ਬੜਾ ਚਾਹ ਹੈ ਪੈਂਦੇ ਖਾਂ ਨਾਲ ਲੜਨ ਦਾ।
ਪੈਂਦੇ ਖਾਂ ਹਿਆ ਚਪਲ ਕੋ ਪ੍ਰੇਰਿਓ ਚੱਲਿਓ ਫੰਧਾਏ।
ਪੈਂਦੇ ਖਾਨ ਨੇ ਆਪਣਾ ਘੋੜਾ ਵੰਗਾਰਿਆ, ਘੋੜੇ ਨੂੰ ਅੱਡੀ ਲਾਈ ਹੈ, ਤੇਜ ਕੀਤਾ। ਬੜਾ ਚਪਲ ਤੇ ਬੜਾ ਚੰਚਲ ਘੋੜਾ ਜਿਸ ਤੇ ਪੈਂਦੇ ਖਾਨ ਸਵਾਰ ਹੈ।
ਰਸਾਵਲ ਛੰਦ ਵਿਖੇ ਸੈਨ ਦੋ ਲਖੇ ਜੰਗ ਹੋ।
ਦੋਵਾਂ ਪਾਸਿਆਂ ਦੀਆਂ ਫੌਜਾਂ ਖਲੋ ਕੇ ਵੇਖ ਰਹੀਆਂ ਨੇ ਕਿ ਦੋਨੇ ਜੰਗ ਲੜਨਗੇ। ਸਤਿਗੁਰਾਂ ਦੇ ਸੂਰਮੇ ਛੇਵੇਂ ਪਾਤਸ਼ਾਹ ਵੱਲ ਵੇਖਦੇ ਨੇ ਔਰ ਪੈਂਦੇ ਖਾਨ ਦੇ ਨਾਲ ਆਈ ਫੌਜ ਪੈਂਦੇ ਖਾਂ ਵੱਲ ਵੇਖਦੀ ਹੈ।
ਲਗੇ ਡੰਕ ਕਾਊ ਸੋ ਬਾਜੇ ਜੁਝਾਓ।
ਨਗਾਰਿਆਂ ਤੇ ਦੋਹਰੀਆਂ ਚੋਭਾਂ ਲੱਗ ਗਈਆਂ ਨੇ, ਕਿਉਂਕਿ ਬੜੇ ਸੂਰਮੇ ਬਹਾਦਰ ਯੋਧੇ ਲੜਨ ਲੱਗੇ ਨੇ। ਛੇਵੇਂ ਪਾਤਸ਼ਾਹ ਦਾ ਨਗਾਰਚੀ ਸੀ ਭਾਈ ਲੱਖਾ, ਲੱਖੇ ਨਗਾਰਚੀ ਨੇ ਦੋਹਰੀਆਂ ਚੋਭਾਂ ਮਾਰੀਆਂ ਹਨ। ਇਧਰ ਪੈਂਦੇ ਖਾਨ ਦੇ ਨਾਲ ਜਿਹੜਾ ਨਗਾਰਚੀ ਸੀ ਉਹਨੇ ਵੀ ਨਗਾਰਾ ਵਜਾਇਆ ਹੈ।
ਵਰੋਲਾ ਤੋਰੰਗੰ ਬਾਡੇ ਬੇਗ ਸੰਗੰ।
ਪੈਂਦੇ ਖਾਨ ਵਾਬ ਰੋਲੇ ਘੋੜੇ ਤੇ ਸਵਾਰ ਹੈ। ਇਹ ਵਰੋਲਾ ਘੋੜਾ ਕਿਹੜਾ ਹੈ? ਜਿਹੜਾ ਵਰੋਲਾ ਨਾਂ ਵੀ ਛੇਵੇਂ ਪਾਤਸ਼ਾਹ ਨੇ ਰੱਖਿਆ ਸੀ ਜਦੋਂ ਪੈਂਦੇ ਖਾਂ ਬਾਗੀ ਹੋਇਆ। ਮਹਾਰਾਜ ਜੀ ਨੇ ਘੋੜਾ ਪੈਂਦੇ ਖਾਂ ਨੂੰ ਬਖਸ਼ਿਆ ਸੀ, 1,00,000 ਰੁਪਏ ਦੀ ਲਾਗਤ ਦਾ ਘੋੜਾ ਸੀ, ਬੜਾ ਕੀਮਤੀ। ਤੋ ਪੈਂਦੇ ਖਾਂ ਸਤਿਗੁਰਾਂ ਦੇ ਬਖਸ਼ੇ ਘੋੜੇ ਤੇ ਹੀ ਸਵਾਰ ਹੋ ਕੇ ਆ ਰਿਹਾ। ਵੇਖੋ ਕੈਸੀ ਇਹ ਅਕਿਰਤ ਘਣਤਾ ਹੋ ਸਕਦੀ ਹੈ ਕਿ ਘੋੜਾ ਵੀ ਸਤਿਗੁਰਾਂ ਦਾ ਦਿੱਤਾ ਹੋਇਆ, ਜਿਹੜਾ ਮਹਾਰਾਜ ਜੀ ਦਾ ਘੋੜਾ ਬਖਸ਼ਿਆ ਉਸੇ ਤੇ ਸਵਾਰ ਹੋ ਕੇ ਆ ਰਿਹਾ। ਇਸ ਘੋੜੇ ਦਾ ਨਾਂ ਹੈ ਵਰੋਲਾ। ਵਰੋਲੇ ਘੋੜੇ ਤੇ ਸਵਾਰ ਹੋ ਕੇ ਪੈਂਦੇ ਖਾਂ ਵਧਿਆ ਹੈ।
ਹੁਤੋ ਕੋਟ ਛੋਟਾ ਪਟੰਕੀਨ ਓਟਾ।
ਉਸ ਵੇਲੇ ਥੋੜਾ ਜਿਹਾ ਕੋਟ ਬਣਿਆ ਹੋਇਆ ਸੀ ਨਾ, ਥੋੜੀ ਜਿਹੀ ਜਿਵੇਂ ਕੰਧ ਜੀ ਬਣੀ ਹੁੰਦੀ ਮੋਰਚੇ ਬੰਦੀ ਦੀ, ਸਤਿਗੁਰਾਂ ਦੇ ਸੂਰਮਿਆਂ ਨੇ ਉਹ ਮੋਰਚਾ ਬੰਦੀ ਕੀਤੀ ਹੋਈ ਸੀ। ਪੈਂਦੇ ਖਾਂ ਆਪਣਾ ਘੋੜਾ ਲੈ ਕੇ, ਵਰੋਲੇ ਘੋੜੇ ਨੂੰ ਲੈ ਕੇ ਉਸ ਕੋਟ ਬੰਦੀ ਦੇ ਕੋਲ ਗਿਆ ਹੈ।
ਤਾਹਾ ਬੀਚ ਠਾਂਡੇ ਗੁਰੂ ਕੋਪ ਗਾਡੇ,
ਉਹ ਜਿਹੜੀ ਓਟ ਜੀ ਬਣਾਈ ਹੋਈ ਸੀ ਨਾ, ਛੋਟੀ ਜੀ ਕੰਧ ਮੋਰਚਾ ਬੰਦੀ ਦੀ ਬਣਾਈ ਹੋਈ ਸੀ ਸਤਿਗੁਰਾਂ ਦੇ ਯੋਧਿਆਂ ਨੇ, ਉਹਦੇ ਪਾਰਲੇ ਪਾਸੇ ਛੇਵੇਂ ਪਾਤਸ਼ਾਹ ਜੀ ਮਹਾਰਾਜ ਜੀ ਖੜੇ ਸਨ। ਪੈਂਦੇ ਖਾਨ ਨੇ ਮਹਾਰਾਜ ਜੀ ਨੂੰ ਖਲੋਤਿਆਂ ਵੇਖਿਆ ਹੈ।
ਪਿਖੇ ਪੈਂਦੇ ਖਾਨਾ ਕੁਦਾਇਓ ਕੀ ਕਾਨਾ,
ਪੈਂਦੇ ਖਾਨ ਨੇ ਵੇਖਿਆ ਤੇ ਆਪਣਾ ਘੋੜਾ ਕੁਦਾਇਆ ਉਹਨੂੰ ਉਸ ਵੇਲੇ, ਕਿਉਂਕਿ ਕੰਧ ਸੀ ਨਾ ਛੋਟੀ ਜੀ, ਉਹਦੇ ਤੋਂ ਛਲਾਂਗ ਮਰਵਾਣੀ ਸੀ ਘੋੜੇ ਨੂੰ, ਇਹਨੇ ਘੋੜੇ ਨੂੰ ਕੁਦਾਇਆ ਹੈ।
ਪਰ ਉਹ ਪਾਰ ਜਾਏ ਨਹੀਂ ਪੈਰ ਛਵਾਏ,
ਜਦੋਂ ਘੋੜੇ ਨੂੰ ਅੱਡੀ ਮਾਰੀ, ਘੋੜੇ ਨੇ ਇੰਨੀ ਉੱਚੀ ਛਾਲ ਮਾਰੀ ਉਸ ਕੰਧ ਤੋਂ, ਵੇਖਦਿਆਂ ਵੇਖਦਿਆਂ ਘੋੜਾ ਉਹ ਜਿਹੜੀ ਛੋਟੀ ਜੀ ਕੰਧ ਸੀ ਮੋਰਚੇ ਬੰਦੀ ਦੀ, ਉਹਦੇ ਤੋਂ ਟੱਪ ਕੇ ਪਾਰ ਚਲਾ ਗਿਆ, ਉਹਦੇ ਪੈਰ ਉਸ ਕੰਧ ਨੂੰ ਨਹੀਂ ਛੂਏ।
ਪਿਖਣ ਤੇ ਹੈਰਾਨਾ ਬੜੋ ਓ ਜਠਾਨਾ,
ਵੇਖਣ ਵਾਲੇ ਹੈਰਾਨ ਹੋ ਰਹੇ ਸਨ ਕਿ ਘੋੜਾ ਬੜਾ ਬਲਵਾਨ ਹੈ, ਘੋੜਾ ਬੜਾ ਤਾਕਤਵਰ ਹੈ ਜਿਹੜਾ ਪੈਂਦੇ ਖਾਨ ਲੈ ਕੇ ਜਾ ਰਿਹਾ।
ਪਯੋ ਲੱਖ ਮੋਲਾ ਸੋਨਾ ਮੰਗਵਰੋਲਾ,
ਹੋਵੇ ਵੀ ਕਿਉਂ ਨਾ, 1 ਲੱਖ ਰੁਪਈਏ ਦੀ ਲਾਗਤ ਦਾ ਘੋੜਾ, ਔਰ ਇਹਦਾ ਨਾਂ ਸਤਿਗੁਰਾਂ ਨੇ ਵੇਖ ਕੇ ਵਰੋਲਾ ਰੱਖਿਆ ਸੀ। ਇਹਦੀ ਚਾਲ ਵੇਖ ਕੇ, ਇਹਦੀ ਦੌੜ ਵੇਖ ਕੇ ਸਤਿਗੁਰਾਂ ਨੇ ਇਹਦਾ ਨਾਮ ਵਰੋਲਾ ਰੱਖਿਆ ਸੀ। ਕਹਿੰਦੇ ਬੜੀ ਤੇਜ਼ੀ ਦੇ ਨਾਲ, ਬੜੀ ਹੱਲੇ ਦੇ ਨਾਲ ਘੋੜੇ ਨੇ ਇੰਨੀ ਉੱਚੀ ਛਾਲ ਮਾਰੀ, ਹਾਲਾਂਕਿ ਪੈਂਦੇ ਖਾਂ ਦਾ ਵੀ ਬੜਾ ਵਜ਼ਨ ਸੀ ਸਰੀਰ ਦਾ ਘੋੜੇ ਦੇ ਉੱਤੇ ਪਿਆ ਹੋਇਆ, ਪਰ ਘੋੜੇ ਨੇ ਪਰਵਾਹ ਨਹੀਂ ਕੀਤੀ ਉਸ ਵਜ਼ਨ ਦੀ, ਇੰਨੀ ਉੱਚੀ ਛਾਲ ਮਾਰੀ ਕਿ ਉਹਨੇ ਪੈਰ ਕੰਧ ਨੂੰ ਛੂਣ ਨਹੀਂ ਦਿੱਤੇ, ਪਾਰਲੇ ਪਾਸੇ ਛਾਲ ਮਾਰ ਕੇ ਚਲਾ ਗਿਆ।
ਚਲਾ ਕੀ ਦਿਖਾਈ ਗੁਰੂ ਤੀਰ ਜਾਈ,
ਇਹਨੇ ਆਪਣੇ ਘੋੜੇ ਦੀ ਚਲਾਕੀ ਵਿਖਾਈ ਹੈ, ਔਰ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਜਿੱਥੇ ਇਕੱਲੇ ਹੀ ਖੜੇ ਸੀ ਫੌਜ ਤੋਂ ਵੱਖਰੇ ਹੋ ਕੇ, ਉਥੇ ਪੈਂਦੇ ਖਾਨ ਚੱਲ ਕੇ ਆਇਆ।
ਲੀਓ ਖੈਚ ਖੰਡਾ ਤ੍ਰਿਖੀ ਧਾਰ ਚੰਡਾ,
ਇਹਦੀ ਤਿੱਖੀ ਧਾਰ ਵਾਲਾ ਇੱਕ ਖੰਡਾ ਸੀ ਪੈਂਦੇ ਖਾਂ ਦੇ ਗਾਤਰੇ, ਬੜਾ ਤੇਗ ਤਿੱਖਾ ਖੰਡਾ, ਉਹ ਖੰਡਾ ਇਹਨੇ ਆਪਣੇ ਮਿਆਨ ਦੇ ਵਿੱਚੋਂ ਕੱਢਿਆ ਹੈ।
ਫਟੇ ਔਰ ਹੇਰੇ ਨਹੀਂ ਹੋਤ ਨੇਰੇ,
ਬਾਕੀ ਦੇ ਜਿੰਨੇ ਸੂਰਮੇ ਨੇ ਪਿੱਛੇ ਹਟ ਕੇ ਖਲੋ ਗਏ ਨੇ, ਕੋਈ ਨੇੜੇ ਨਹੀਂ ਆਉਂਦਾ, ਕਿਉਂਕਿ ਸਭ ਨੂੰ ਵਰਜਿਆ ਹੋਇਆ, ਸਭ ਨੂੰ ਰੋਕਿਆ ਹੋਇਆ ਕਿ ਸਾਡੇ ਦੋਨਾਂ ਦੇ ਜੰਗ ਵਿੱਚ ਕਿਸੇ ਤੀਜੇ ਨੇ ਨਹੀਂ ਆਉਣਾ, ਇਸ ਕਰਕੇ ਸਾਰੇ ਖਲੋ ਕੇ ਦੂਰ ਹੋ ਕੇ ਖਲੋ ਕੇ ਵੇਖ ਰਹੇ ਨੇ।
ਸਭੇ ਚੌਪ ਸੰਗਾ ਦਿਖੇ ਦੁੰਦ ਜੰਗਾ,
ਬੜੇ ਚਾਅ ਨਾਲ ਬੜੇ ਉਮਾ ਨਾਲ ਦੋਨਾਂ ਦਾ ਜੰਗ ਵੇਖ ਰਹੇ ਨੇ ਸੂਰਮੇ ਖਲੋਤੇ।
ਪਯੋ ਪੈਂਦਾ ਨੇੜੇ ਕਯੋ ਬਾਕ ਟੇਰੇ,
ਪੈਂਦੇ ਖਾਨ ਮਹਾਰਾਜ ਜੀ ਦੇ ਨੇੜੇ ਆ ਗਿਆ ਘੋੜਾ ਲੈ ਕੇ, ਸਤਿਗੁਰੂ ਛੇਵੇਂ ਪਾਤਸ਼ਾਹ ਜੀ ਮਹਾਰਾਜ ਜੀ ਨੂੰ ਵੰਗਾਰਦਿਆਂ ਹੋਇਆ ਪੈਂਦੇ ਖਾਨ ਬੋਲਿਆ, ਕਹਿਣ ਲੱਗਾ,
ਗੁਰੂ ਜੀ ਸੰਭਾਰੋ ਜਥਾ ਓਜ ਤਾਰੋ,
ਕਹਿਣ ਲੱਗਾ ਗੁਰੂ ਜੀ ਆਪਣਾ ਬਲ ਸੰਭਾਲ ਲੋ, ਜਿੰਨਾ ਤੁਹਾਡੇ ਚ ਬਲ ਹੈ, ਜਿੰਨਾ ਤਾਣ ਜਿੰਨੀ ਤਾਕਤ ਤੁਹਾਡੇ ਵਿੱਚ ਹੈ, ਆਪਣੀ ਤਾਕਤ ਆਪਣਾ ਬਲ ਸੰਭਾਲ ਲੋ, ਕਿਉਂਕਿ ਹੁਣ ਮੈਂ ਆ ਪਹੁੰਚਿਆ ਹਾਂ।
ਕਰੋ ਨਾਹੀਂ ਟਾਰਾ ਚਿਤੋ ਮੋਹੇ ਮਾਰਾ,
ਮੈਂ ਹੁਣ ਟਾਲਾ ਨਹੀਂ ਕਰਨਾ ਤੇ ਤੁਸੀਂ ਵੀ ਟਾਲਾ ਨਾ ਕਰਿਓ ਜੰਗ ਤੋਂ, ਹੁਣ ਯਾਦ ਕਰਿਓ ਵੇਲਾ ਜਦੋਂ ਤੁਸੀਂ ਮੈਨੂੰ ਆਪਣੀ ਕਚਹਿਰੀ ਚ ਜੁੱਤੀਆਂ ਮਾਰ ਕੇ ਬਾਹਰ ਕੱਢਿਆ ਸੀ, ਆਪਣੇ ਸਿੱਖਾਂ ਕੋਲੋਂ ਚਪੇੜਾਂ ਮਰਵਾ ਕੇ ਮੈਨੂੰ ਬਾਹਰ ਕੱਢਿਆ ਸੀ, ਉਹ ਸਮਾਂ ਗੁਰੂ ਜੀ ਹੁਣ ਯਾਦ ਕਰੋ।
ਦੋਹਰਾ ਸੋ ਪਲਟੇ ਕੋ ਸਮੋ ਅਬ ਲੈ ਹੋ ਪਕਰੋ ਤੋਹੇ,
ਜੋ ਤੁਸੀਂ ਮੇਰੇ ਨਾਲ ਕੀਤਾ ਸੀ ਉਹਦਾ ਬਦਲਾ ਹੁਣ ਮੈਂ ਤੁਹਾਡੇ ਕੋਲੋਂ ਲਵਾਂਗਾ, ਉਸ ਬਦਲੇ ਨੂੰ ਲੈਣ ਵਾਸਤੇ ਮੈਂ ਏਡਾ ਵੱਡਾ ਇਹ ਕਾਰਜ ਰਚਿਆ, ਏਡੀ ਵੱਡੀ ਮੁਹਿੰਮ ਕਰਕੇ ਤੁਹਾਡੇ ਤੇ ਚੱਲ ਕੇ ਆਇਆ ਹਾਂ, ਹੁਣ ਮੈਂ ਉਹਦਾ ਬਦਲਾ ਲਵਾਂਗਾ ਔਰ ਤੁਹਾਨੂੰ ਪਕੜਾਂਗਾ।
ਸ਼ਾਹ ਜਹਾਂ ਕੇ ਨਿਕਟਲੇ ਟੈਂਠਾ ਛੋੜਨ ਹੋਏ
ਔਰ ਤੁਹਾਨੂੰ ਪਕੜ ਕੇ ਮੈਂ ਬਾਦਸ਼ਾਹ ਸ਼ਾਹ ਜਹਾਨ ਕੋਲ ਲੈ ਕੇ ਜਾਵਾਂਗਾ ਔਰ ਬਾਦਸ਼ਾਹ ਸ਼ਾਹ ਜਹਾਨ ਕੋਲ ਲਿਜਾ ਕੇ ਉਸ ਜਗ੍ਹਾ ਤੇ ਮੈਂ ਤੁਹਾਨੂੰ ਹਾਜ਼ਰ ਕਰਾਂਗਾ ਤਾਂ ਉੱਥੇ ਜਾ ਕੇ ਤੁਹਾਨੂੰ ਛੱਡਾਂਗਾ
ਜੋ ਜੀਵਨ ਚਾਹੋ ਆਪਣਾ ਚਲੀਏ ਆਗੇ ਹੋਏ
ਗੁਰੂ ਜੀ ਜੇ ਤੁਸੀਂ ਆਪਣਾ ਜੀਵਨ ਲੋੜਦੇ ਹੋ ਜੇ ਤੁਸੀਂ ਚਾਹੁੰਦੇ ਹੋ ਕਿ ਤੁਸੀਂ ਜੀਵਦੇ ਰਹੋ ਤਾਂ ਫਿਰ ਮੇਰਾ ਕਹਿਆ ਮੰਨੋ ਮੇਰੇ ਅੱਗੇ ਲੱਗ ਕੇ ਤੁਰ ਪਵੋ
ਹਜ਼ਰਤ ਸੰਗ ਮਿਲਾਏ ਕਰ ਖਤਾ ਬਖਸ਼ ਹੈ ਸੋਏ
ਮੈਂ ਤੁਹਾਨੂੰ ਬਾਦਸ਼ਾਹ ਸ਼ਾਹ ਜਹਾਨ ਨਾਲ ਜਾ ਕੇ ਮਿਲਾ ਦਿਆਂਗਾ ਬਾਦਸ਼ਾਹ ਤੁਹਾਡੀ ਖਾਤਾ ਤੁਹਾਡੀ ਭੁੱਲ ਬਖਸ਼ ਦੇਵੇਗਾ
ਰਸਾਵਲ ਚੰਦ ਨਹੀਂ ਤੋ ਸੰਭਾਰੋ ਜੀ ਤੋ ਓਜ ਤਾਰੋ
ਜੇ ਮੇਰਾ ਕਿਹਾ ਮੰਨ ਕੇ ਅੱਗੇ ਲੱਗ ਕੇ ਨਹੀਂ ਤੁਰਦੇ ਤਾਂ ਫਿਰ ਆਪਣਾ ਬਲ ਸੰਭਾਲ ਲਓ ਫਿਰ ਆਪਣਾ ਤਾਣ ਸੰਭਾਲ ਲਓ ਜਿੰਨਾ ਤਾਣ ਜਿੰਨਾ ਬਲ ਤੁਹਾਡੇ ਵਿੱਚ ਹੈ ਉਹ ਬਲ ਲੈ ਕੇ ਮੇਰੇ ਨਾਲ ਲੜੋ
ਕਰੋ ਵਾਰ ਖੰਡਾ ਬਣੇ ਦੋਏ ਖੰਡਾ
ਮੈਂ ਆਪਣੇ ਖੰਡੇ ਦਾ ਜਦੋਂ ਤੁਹਾਡੇ ਤੇ ਵਾਰ ਕਰਾਂਗਾ ਤੁਹਾਨੂੰ ਦੋ ਖੰਡ ਕਰ ਦੇਵਾਂਗਾ ਤੁਹਾਡੀ ਤਲਵਾਰ ਦੇ ਦੋ ਟੁਕੜੇ ਕਰ ਦੇਵਾਂਗਾ
ਗੁਰੂ ਕੋ ਪਤਾਰੇ ਸੋ ਆਕੰ ਉਚਾਰਾ
ਏਦਾਂ ਜਦੋਂ ਸਤਿਗੁਰੂ ਜੀ ਨੂੰ ਇਹਨੇ ਵੰਗਾਰਿਆ ਨਾ ਛੇਵੇਂ ਪਾਤਸ਼ਾਹ ਮਹਾਰਾਜ ਜੀ ਦੀਆਂ ਵੀ ਭੌਹਾਂ ਚੜੀਆਂ ਨੇ ਮਹਾਰਾਜ ਜੀ ਵੀ ਬੀਰ ਰਸ ਵਿੱਚ ਆਏ ਨੇ ਤੇ ਬੀਰ ਰਸ ਵਿੱਚ ਆ ਕੇ ਗਰੀਬ ਨਵਾਜ ਪਾਤਸ਼ਾਹ ਜੀ ਮਹਾਰਾਜ ਜੀ ਬੋਲੇ ਪੈਂਦੇ ਖਾਨ ਨੂੰ ਕਹਿਣ ਲੱਗੇ
ਜੋਗੀ ਦੀ ਸੋਤਰਾ ਸੇ ਤਕੇ ਸ਼ਾਹ ਪਾਸੇ
ਕਹਿੰਦੇ ਪੈਂਦੇ ਖਾਨ ਜਿਹੜੇ ਗੀਦੀ ਹੁੰਦੇ ਨੇ ਜਿਹੜੇ ਕਾਇਰ ਬੁਝ ਦਿਲ ਤੇ ਕੰਮ ਦਿਲ ਹੁੰਦੇ ਨੇ ਉਹ ਬੰਦੇ ਬਾਦਸ਼ਾਹਾਂ ਤੇ ਸ਼ਾਹਜਹਾਨ ਵਰਗਿਆਂ ਦੀਆਂ ਸ਼ਰਣਾ ਤੱਕਦੇ ਨੇ ਉਹ ਬਾਦਸ਼ਾਹ ਦਾ ਆਸਰਾ ਤੱਕਦੇ ਹਨ
ਹਮੇ ਜੰਗ ਪਾਵੇ ਰਿਪੂ ਬ੍ਰਿੰਦ ਕਾਵੇ
ਸਾਨੂੰ ਤਾਂ ਜੰਗ ਪਾਉਂਦਾ ਸਾਨੂੰ ਤਾਂ ਇਹ ਯੁੱਧ ਪਾਉਂਦਾ ਇਸ ਯੁੱਧ ਵਿੱਚ ਇਸ ਜੰਗ ਵਿੱਚ ਅਸੀਂ ਆਪਣੇ ਦੁਸ਼ਮਣਾਂ ਨੂੰ ਮਾਰਾਂਗੇ ਘਾਵ ਕਰਕੇ ਤਿਨਾਂ ਨੂੰ ਮਿੱਟੀ ਚ ਗਰਕ ਕਰਾਂਗੇ
ਨਹੀਂ ਮੇਲ ਠਾਣੇ ਹਨੇ ਅਯੋਧਿਆ ਨੇ
ਅਸੀਂ ਬਾਦਸ਼ਾਹ ਨਾਲ ਕੋਈ ਮੇਲ ਨਹੀਂ ਕਰਨਾ ਸੱਚ ਤੇ ਝੂਠ ਦਾ ਕਦੇ ਮੇਲ ਨਹੀਂ ਹੁੰਦਾ ਪੈਂਦੇ ਖਾਨ ਹਨੇਰੇ ਤੇ ਚਾਨਣੇ ਦਾ ਕਦੇ ਮੇਲ ਨਹੀਂ ਹੋਇਆ ਕਰਦਾ ਇਸੇ ਤਰ੍ਹਾਂ ਧਰਮ ਤੇ ਅਧਰਮ ਦਾ ਕਦੇ ਮੇਲ ਨਹੀਂ ਹੋ ਸਕਦਾ ਸਾਡਾ ਬਾਦਸ਼ਾਹ ਨਾਲ ਕੋਈ ਮੇਲ ਨਹੀਂ ਹੋ ਸਕਦਾ ਅਸੀਂ ਤਾਂ ਇਸੇ ਹੀ ਜੰਗ ਦੇ ਮੈਦਾਨ ਵਿੱਚ ਆਪਣੇ ਹਥਿਆਰ ਚਲਾਵਾਂਗੇ ਸ਼ਸਤਰ ਚਲਾ ਕੇ ਮਾਰਾਂਗੇ
ਕਰੇ ਤੋਰ ਹਾਨਾ ਲਿਜੇ ਸੱਚ ਜਾਣਾ
ਪੈਂਦੇ ਖਾਨ ਇੱਕ ਗੱਲ ਸੱਚੋ ਸੱਚ ਜਾਣ ਲੈ ਕਿ ਅਸੀਂ ਇਸ ਰਣ ਭੂਮੀ ਚ ਤੈਨੂੰ ਜਾਨ ਤੋਂ ਮਾਰ ਮੁਕਾਵਾਂਗੇ ਇਹ ਸਾਡਾ ਬਚਨ ਸੱਚ ਹੈ ਔਰ ਇਸ ਬਚਨ ਨੂੰ ਤ੍ਰਈ ਕਾਲ ਕਰਕੇ ਸੱਚ ਜਾਣੀ ਇਹਦੇ ਚ ਰੰਚਕ ਭਰ ਵੀ ਦੋ ਰਾਏ ਜਾਂ ਦੁਬਦਾ ਨਾ ਜਾਣੀ
ਅਬੇ ਪ੍ਰਾਨ ਤਾਰੇ ਸੋ ਤਾਮੰ ਸਿਧਾਰੇ
ਜੇ ਤੂੰ ਬਚਣਾ ਚਾਹੁੰਦਾ ਪੈਂਦੇ ਖਾਨ ਤੈਨੂੰ ਹੱਥੀ ਪਾਲਿਆ ਜੇ ਤੂੰ ਫਿਰ ਵੀ ਚਾਹੁੰਦਾ ਅਸੀਂ ਫਿਰ ਵੀ ਤੇਰੇ ਤੇ ਦਇਆ ਕਰਦੇ ਹਾਂ ਤੂੰ ਪ੍ਰਾਣ ਚਾਹੁੰਦਾ ਆਪਣੀ ਜ਼ਿੰਦਗੀ ਚਾਹੁੰਦਾ ਤੇ ਜਾ ਮੁੜ ਕੇ ਆਪਣੇ ਘਰ ਵਾਪਸ ਚਲਾ ਜਾ ਅਸੀਂ ਤੇਰੇ ਨਾਲ ਨਹੀਂ ਲੜਾਂਗੇ
ਪਰ ਉਹ ਕਾਲ ਤੁੰਡਾ ਬਣੇ ਰੁੰਡ ਮੁੰਡਾ
ਜੇ ਤੂੰ ਬਾਦ ਨਹੀਂ ਆਉਂਦਾ ਤੇ ਫਿਰ ਤੂੰ ਕਾਲ ਦੇ ਤੁੰਡ ਦੇ ਵਿੱਚ ਮੌਤ ਦੇ ਮੂੰਹ ਵਿੱਚ ਆ ਪਿਆ ਔਰ ਤੇਰੀ ਰੁੰਡ ਤੇਰਾ ਸਿਰ ਤੇਰੇ ਧੜ ਤੋਂ ਵੱਖਰਾ ਹੋਵੇਗਾ
ਤਉ ਬਾਤ ਜੈਸੇ ਸੁਨੋ ਕਾਨ ਤੈਸੇ
ਫਿਰ ਵੀ ਇਹ ਗੱਲ ਆਪਣੇ ਧਿਆਨ ਦੇ ਵਿੱਚ ਪੱਲੇ ਬੰਨ ਕੇ ਸੁਣ ਲੈ ਧਿਆਨ ਦੇ ਨਾਲ ਸੁਣ ਲੈ
ਨਹੀਂ ਵਾਰ ਕੀਨੋ ਰਹੇ ਚਿੱਤ ਪੀਨੋ
ਕਿਤੇ ਤੇਰੇ ਮਨ ਦੀ ਰੀਝ ਤੇਰੇ ਮਨ ਚ ਨਾ ਰਹਿ ਜਾਏ ਕਿ ਮੈਂ ਗੁਰੂ ਹਰਗੋਬਿੰਦ ਸਾਹਿਬ ਤੇ ਵਾਰ ਨਹੀਂ ਕਰ ਸਕਿਆ ਅਸੀਂ ਫਿਰ ਵੀ ਤੇਰੇ ਤੇ ਪਹਿਲਾਂ ਵਾਰ ਨਹੀਂ ਕਰਨਾ ਹਾਲਾਂਕਿ ਤੂੰ ਚੜ ਕੇ ਆਇਆ ਤੂੰ ਫੌਜ ਲੈ ਕੇ ਆਇਆ ਸਾਡਾ ਦੁਸ਼ਮਣ ਬਣ ਕੇ ਪਰ ਅਸੀਂ ਫਿਰ ਵੀ ਤੇਰੇ ਤੇ ਪਹਿਲਾਂ ਵਾਰ ਨਹੀਂ ਕਰਾਂਗੇ
ਕਿਤੇ ਤੇਰੇ ਮਨ ਦੀ ਰੀਝ ਤੇਰੇ ਮਨ ਚ ਨਾ ਰਹਿ ਜਾਏ ਕਿ ਮੈਂ ਗੁਰੂ ਹਰਗੋਬਿੰਦ ਸਾਹਿਬ ਤੇ ਵਾਰ ਨਹੀਂ ਕਰ ਸਕਿਆ।
ਪਯੋ ਓ ਜੇ ਬਾਦੰ ਚੋਰੇ ਤਾਏ ਯਾਦੰ,
ਕਿਤੇ ਮਨ ਚ ਬਾਅਦ ਵਿਚ ਤੇਰੇ ਝੋਰਾ ਲੱਗਾ ਰਹਿ ਜਾਏ ਕਿ ਮੇਰਾ ਬਲ ਨਿਸ਼ਫਲ ਚਲਾ ਗਿਆ, ਮੇਰਾ ਤਾਣ ਨਿਸ਼ਫਲ ਚਲਾ ਗਿਆ, ਮੈਂ ਗੁਰੂ ਜੀ ਤੇ ਵਾਰ ਨਹੀਂ ਕਰ ਸਕਿਆ।
ਤੋਟਕ ਚੰਦ ਇਸ ਤੇ ਹਮ ਤੋਏ ਸੁਣਾਵਤੇ,
ਇਸ ਕਰਕੇ ਪੈਂਦੇ ਖਾਨ ਅਸੀਂ ਤੈਨੂੰ ਇਹ ਗੱਲ ਸੁਣਾਉਂਦੇ ਹਾਂ।
ਬਲ ਆਪਨ ਤੇ ਗਰਭਾਵਤੇ,
ਤੂੰ ਆਪਣੇ ਬਲ ਕਰਕੇ ਗਰਭ ਦਾ, ਤੂੰ ਆਪਣੇ ਬਲ ਕਰਕੇ ਤਾਣ ਕਰਕੇ ਹੰਕਾਰ ਕਰਦਾ ਹੈ।
ਤੁਰਕਾਨ ਵਿਖੇ ਬਹੁ ਵਾਰ ਕਹੋ,
ਇਹਨਾਂ ਮਲੇਛਾਂ ਵਿਚ ਤੁਰਕਾਂ ਵਿਚ ਤੂੰ ਬੜੀ ਵਾਰ ਇਹ ਗੱਲ ਕਹੀ ਹੈ, ਬਾਦਸ਼ਾਹ ਦੀ ਕਚਹਿਰੀ ਚ ਵੀ ਕਹਿ ਕੇ ਆਇਆ।
ਬਲ ਮੋਹੇ ਬਡੋ ਗੁਰ ਜਾਏ ਗਹੋ,
ਤੂੰ ਇਹ ਕਹਿ ਕੇ ਆਇਆ ਮੇਰੇ ਚ ਬੜਾ ਵੱਡਾ ਬਲ ਹੈ, ਮੇਰੇ ਚ ਬੜੀ ਵੱਡੀ ਤਾਕਤ ਤੇ ਤਾਣ ਹੈ, ਮੈਂ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਜਾਂਦਿਆਂ ਪਕੜ ਲਵਾਂਗਾ।
ਇਸ ਤੇ ਅਬ ਪੂਰਬ ਵਾਰ ਕਰੋ,
ਇਸ ਕਰਕੇ ਕਿਤੇ ਤੇਰਾ ਇਹ ਗਰੂਰ ਤੇਰੇ ਮਨ ਚ ਨਾ ਰਹਿ ਜਾਏ, ਇਸ ਕਰਕੇ ਤੈਨੂੰ ਅਸੀਂ ਪਹਿਲਾਂ ਮੌਕਾ ਦਿੰਦੇ ਹਾਂ, ਵਾਰ ਤੂੰ ਕਰ ਲੈ, ਕਿਉਂਕਿ ਜਦੋਂ ਅਸੀਂ ਵਾਰ ਕੀਤਾ ਫਿਰ ਤੈਨੂੰ ਮੌਕਾ ਨਹੀਂ ਮਿਲਣਾ ਵਾਰ ਕਰਨ ਦਾ, ਪਹਿਲਾ ਵਾਰ ਤੂੰ ਕਰ ਲੈ, ਤੈਨੂੰ ਅਸੀਂ ਮੌਕਾ ਦਿੰਦੇ ਹਾਂ।
ਬਲ ਉਹ ਬੁੱਧ ਜੋ ਬਪ ਬੀਚ ਤਰੋ,
ਜਿੰਨਾ ਤੇਰੇ ਸਰੀਰ ਵਿਚ ਬਲ ਹੈ, ਤੇਰੀ ਬੁੱਧੀ ਜਿੰਨਾ ਕੰਮ ਕਰਦੀ ਹੈ, ਦਿਮਾਗ ਜਿੰਨਾ ਕੰਮ ਕਰਦਾ ਹੈ, ਜਿੰਨੀ ਸ਼ਾਤਰਤਾਈ ਨਾਲ ਜਿੰਨੀ ਚਲਾਕੀ ਨਾਲ ਸਰੀਰ ਦੇ ਬਲ ਨਾਲ ਤੂੰ ਵਾਰ ਕਰਨਾ ਚਾਹੁੰਦਾ ਕਰ ਲੈ।
ਚਿਤ ਹੌਸ ਨਾ ਰੱਖੋ ਆਪਨ ਕੀ,
ਔਰ ਤੇਰੇ ਮਨ ਦੇ ਵਿਚ ਆਪਣੇ ਬਲ ਦੀ ਹੋਸ਼ ਨਹੀਂ ਹੈ, ਤੂੰ ਆਪਣੇ ਮਨ ਦੇ ਵਿਚ ਮਦਹੋਸ਼ ਹੋਇਆ ਫਿਰਦਾ ਹੰਕਾਰ ਕਰਕੇ।
ਕਰ ਲਿਓ ਵਿਧੀ ਸਭ ਪਾਪਨ ਕੀ,
ਕਰ ਲੈ ਪਾਪਾਂ ਦੀ ਵਿਧੀ ਕਰਨ ਲੱਗਾ ਪੈਂਦੇ ਖਾਨ, ਇਹ ਤੂੰ ਪਾਪਾਂ ਦੀ ਵਿਧੀ ਕਰਨ ਲੱਗਾ, ਜਿਹਨੇ ਪਾਲਿਆ ਉਸ ਨੂੰ ਮਾਰਨਾ ਚਾਹੁੰਦਾ, ਇਹ ਪਾਪਾਂ ਦੀ ਵਿਧੀ ਕਰਨ ਲੱਗਾ, ਕਰ ਲੈ ਜਿਹੜਾ ਪਾਪ ਤੇਰੇ ਕੋਲੋਂ ਕਰ ਹੁੰਦਾ।
ਸੁਨ ਖਾਨ ਵਿਚਾਰਤ ਮੂਡ ਬਲੀ,
ਮੂਰਖ ਜਿਹਨੂੰ ਆਪਣੇ ਬਲ ਦਾ ਬੜਾ ਮਾਣ ਹੈ, ਬੜਾ ਗਰੂਰ ਹੈ, ਕਹਿੰਦਾ ਮੈਂ ਤਾਂ ਭਿੜਦੇ ਹੋਏ ਦੋ ਦੋ ਸਾਨਾਂ ਦੇ ਸਿੰਘਾਂ ਤੋਂ ਫੜ ਕੇ ਤਿੰਨਾਂ ਨੂੰ ਪਰੇ ਕਰ ਦਿੰਨਾ, ਮੈਂ ਤਾਂ ਲੋਹੇ ਦੀ ਢਾਲ ਫੜ ਕੇ ਕਾਗਜ਼ ਵਾਂਗੂ ਚੀਰ ਕੇ ਰੱਖ ਦਿੰਨਾ, ਮੈਂ ਸੋਨੇ ਦੀ ਅਸ਼ਰਫੀ ਹੱਥ ਵਿਚ ਰੱਖ ਕੇ ਉੱਤੇ ਲਿਖੇ ਹੋਏ ਅੱਖਰਾਂ ਨੂੰ ਅੰਗੂਠੇ ਨਾਲ ਮਟੇ ਕੇ ਰੱਖ ਦਿੰਨਾ, ਮੇਰੇ ਬਲ ਦਾ ਵਰਗਾ ਬਲ ਕਿਹਦੇ ਚ ਹੋ ਸਕਦਾ ਹੈ। ਬੜੇ ਗਰੂਰ ਵਿਚ ਹੰਕਾਰੀ ਦੇ ਵਿਚ ਮਨ ਦੇ ਵਿਚ ਮੂਰਖਤਾਈ ਹੈ।
ਅਬ ਛੋਰ ਤੁਰੰਗਮ ਕਾਤ ਪਲੀ,
ਸੋਚਦਾ ਹੈ ਕਿ ਮੈਂ ਘੋੜਾ ਛੱਡ ਕੇ ਇਹਨਾਂ ਤੇ ਹਮਲਾ ਕਰਾਂ, ਘੋੜੇ ਤੇ ਬਹਿ ਕੇ ਉਹਨਾਂ ਜ਼ੋਰ ਨਹੀਂ ਲੱਗਣਾ, ਜਿਹੜਾ ਮੈਂ ਕੰਮ ਕਰਨਾ ਚਾਹੁੰਦਾ ਉਹ ਘੋੜੇ ਤੋਂ ਥੱਲੇ ਲੱਥ ਕੇ ਹੋ ਸਕਦਾ ਹੈ।
ਫਿਰ ਪਾਇਨ ਸੋ ਨਿਜ ਵਾਰ ਕਰੋ,
ਮੈਂ ਪੈਰਾਂ ਤੇ ਫਿਰ ਕੇ ਪੱਬਾਂ ਤੇ ਫਿਰ ਕੇ ਮੈਂ ਫੇਰ ਗੁਰੂ ਹਰਗੋਬਿੰਦ ਸਾਹਿਬ ਤੇ ਵਾਰ ਕਰਾਂ ਤਾਂ ਗੱਲ ਬਣਦੀ ਹੈ।
ਹੋਏ ਤੀਰ ਕਿਦੋਂ ਕਰ ਮਾਏ ਤਰੋ,
ਔਰ ਜਾਂ ਨੇੜੇ ਹੋ ਕੇ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਜਾ ਕੇ ਜੱਫਾ ਮਾਰ ਕੇ ਚਾੜ ਕੇ ਲੈ ਕੇ ਜਾਣਾ, ਘੋੜੇ ਤੇ ਬਹਿ ਕੇ ਤਾਂ ਨੀ ਨਾ ਜੱਫਾ ਚਾੜ ਹੋਣਾ, ਜਦੋਂ ਗੁਰੂ ਜੀ ਨੂੰ ਘੋੜੇ ਤੋਂ ਥੱਲੇ ਲਾਵਾਂਗਾ, ਥੱਲੇ ਆਪ ਹੋਵਾਂਗਾ ਤਾਂ ਹੀ ਥੱਲੇ ਲਾਵਾਂਗਾ, ਔਰ ਉਹਨਾਂ ਨੂੰ ਚੁੱਕ ਕੇ ਲੈ ਕੇ ਜਾਵਾਂਗਾ।
ਬਸ ਕੋ ਕਰ ਲੈ ਨਿਜ ਸੈਨ ਬਰੋ,
ਔਰ ਗੁਰੂ ਜੀ ਨੂੰ ਆਪਣੇ ਕਾਬੂ ਚ ਕਰਕੇ ਆਪਣੇ ਵਸ ਚ ਕਰਕੇ ਮੈਂ ਆਪਣੀ ਫੌਜ ਵਿਚ ਜਾ ਵੜਾਂਗਾ।
ਚਿਰ ਕਾਲ ਇਹਾਂ ਅਬ ਮੈਂ ਨਾ ਥਿਰੋ,
ਬਹੁਤਾ ਜ਼ਿਆਦਾ ਸਮਾਂ ਮੈਂ ਇਸ ਜਗ੍ਹਾ ਤੇ ਨਹੀਂ ਖਲੋਣਾ, ਥੋੜੇ ਤੋਂ ਥੋੜੇ ਸਮੇਂ ਦੇ ਵਿਚ ਮੈਂ ਇਹ ਕਾਰਜ ਸਰ ਕਰਨਾ।
ਸਭ ਸੈਨ ਰਹੀ ਰੁਕ ਮੂਰਨ ਤੇ,
ਔਰ ਇਹਨਾਂ ਮੂਰਿਆਂ ਤੋਂ ਸਾਰੀ ਸੈਨਾ ਪਿੱਛੇ ਹੋ ਕੇ ਖਲੋਤੀ ਹੋਈ ਹੈ।
ਸ਼ੁਭ ਕਾਰਜ ਬਣੇ ਅਬ ਤੂਰਨ ਤੇ,
ਤਾਂ ਬੜਾ ਵਧੀਆ ਸ਼ੁਭ ਕਾਰਜ ਬਣ ਸਕਦਾ ਕਿਉਂਕਿ ਫੌਜ ਗੁਰੂ ਜੀ ਦੀ ਵੀ ਪਿੱਛੇ ਖੜੀ ਹੈ, ਤੇ ਮੈਂ ਗੁਰੂ ਜੀ ਨੂੰ ਚੁੱਕ ਕੇ ਲੈ ਜਾਵਾਂਗਾ ਇੱਥੋਂ, ਕੋਈ ਰੋਕ ਨਹੀਂ ਸਕੇਗਾ ਮੈਨੂੰ।
ਯਾ ਉਪਰ ਮੋਬਲ ਲਾਗ ਨਹੀਂ,
ਘੋੜੇ ਦੇ ਉੱਤੇ ਬੈਠਿਆ ਮੇਰੇ ਕੋਲੋਂ ਆਪਣੇ ਸਰੀਰ ਦਾ ਬਲ ਲਾ ਨਹੀਂ ਹੋਣਾ, ਘੋੜੇ ਤੇ ਬੈਠਿਆ ਮੇਰਾ ਤਾਣ ਨਹੀਂ ਚੱਲਣਾ ਗੁਰੂ ਜੀ ਤੇ।
ਮਿਲ ਦੋਏ ਤੁਰੰਗ ਲੜੰਤ ਸਹੀ,
ਹਾਲਾਂਕਿ ਦੋਵੇਂ ਜਣੇ ਘੋੜਿਆਂ ਤੇ ਬੈਠੇ ਹੋਣ ਤੇ ਲੜਨਾ ਸੌਖਾ ਹੁੰਦਾ, ਦੋ ਜਣੇ ਘੋੜਿਆਂ ਤੇ ਬੈਠੇ ਹੋਣ ਤੇ ਲੜਨਾ ਸੌਖਾ ਹੁੰਦਾ, ਤਲਵਾਰ ਢਾਲ ਦੇ ਨਾਲ ਦੋਵੇਂ ਘੋੜਿਆਂ ਤੇ ਘੋੜ ਸਵਾਰ ਹੁੰਦੇ ਨੇ, ਪਰ ਮੈਂ ਜਿਹੜਾ ਕੰਮ ਕਰਨਾ ਚਾਹੁੰਦਾ ਉਹ ਘੋੜੇ ਤੇ ਬਹਿ ਕੇ ਨਹੀਂ ਹੋ ਸਕਦਾ।
ਜਿਤ ਬੀਚ ਵਿਚਾਰ ਸ਼ਿਤਾਬ ਕਰੀ
ਆਪਣੇ ਮਨ ਦੇ ਵਿਚ ਇਹਨੇ ਵਿਚਾਰ ਕਰਦਿਆਂ ਬੜੀ ਕਾਹਲੀ ਦੇ ਨਾਲ
ਬਲਵਾਨ ਤਜਿਓ ਹੋਇਆ ਤਾਏ ਕਰੀ
ਉਸੇ ਵੇਲੇ ਪੈਂਦੇ ਖਾਨ ਨੇ ਛਾਲ ਮਾਰੀ ਤੇ ਘੋੜੇ ਤੋਂ ਥੱਲੇ ਆ ਗਿਆ ਇਹਨੇ ਆਪਣਾ ਘੋੜਾ ਤਿਆਗ ਦਿੱਤਾ ਇਹਦੇ ਮਨ ਚ ਇਹ ਸੀ ਵੀ ਜਾਂਦਿਆਂ ਗੁਰੂ ਜੀ ਨੂੰ ਪਕੜਾਂਗਾ ਗੁਰੂ ਜੀ ਦਾ ਸ਼ਸਤਰ ਛੜਾ ਕੇ ਹੱਥੋਂ ਤੇ ਚੁੱਕ ਕੇ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਵੈਰੀ ਦਲ ਦੇ ਵਿੱਚ ਆਪਣੀ ਫੌਜ ਦੇ ਵਿੱਚ ਲੈ ਜਾਵਾਂਗਾ ਘੋੜੇ ਤੇ ਬਹਿ ਕੇ ਲਿਜਾ ਨਹੀਂ ਸੀ ਸਕਦਾ ਇਹ ਸੋਚਦਾ ਆਪਣੇ ਮਨ ਵਿੱਚ ਪਰ ਬੰਦੇ ਦੇ ਚਿੱਤ ਵਿੱਚ ਕੀ ਹੁੰਦਾ ਹੈ ਹੁੰਦਾ ਤਾਂ ਉਹ ਹੈ ਜੋ ਕਰਤਾਰ ਨੇ ਰਚ ਰੱਖਿਆ ਹੋਇਆ ਸੋਏ ਜੋ ਰਾਮ ਰਚ ਰੱਖਾ ਬੰਦਾ ਬੜਾ ਕੁਝ ਸੋਚਦਾ ਹੈ ਮਨੁੱਖ ਬੜਾ ਕੁਝ ਸੋਚਦਾ ਹੈ ਪਰ ਔਰਾ ਕੀ ਔਰਾ ਭਾਈ ਚਿਤਵਤ ਰਹੋ ਠਗੌਰ ਨਾਨਕ ਫਾਂਸੀ ਗੱਲ ਪਰ ਨਰ ਚਾਹਤ ਕਛ ਔਰ ਔਰਾ ਕੀ ਔਰਾ ਭਾਈ ਚਿਤਵਤ ਰਹੋ ਠਗੌਰ ਨਾਨਕ ਫਾਂਸੀ ਗੱਲ ਪਰ ਇਹਨੇ ਇਹ ਕੁਝ ਸੋਚਿਆ ਘੋੜਾ ਛੱਡ ਦਿੱਤਾ ਲੈ ਕੇ ਥੱਲੇ ਆ ਗਿਆ
ਬਲ ਤੇ ਪਕਰਿਓ ਖਗਵਾਰ ਕਰਿਓ
ਇਹਨੇ ਆਪਣੇ ਹੱਥ ਚ ਫੜਿਆ ਹੋਇਆ ਖੰਡਾ ਇੱਕ ਹੱਥ ਵਿਚ ਢਾਲ ਹੈ ਔਰ ਉਸ ਖੰਡੇ ਦੇ ਨਾਲ ਬੜੇ ਬਲ ਨਾਲ ਸਤਿਗੁਰਾਂ ਤੇ ਵਾਰ ਕੀਤਾ
ਨਿਜ ਹੱਥ ਉਭਾਰਤ ਨੇਰ ਤਰਿਓ
ਆਪਣਾ ਹੱਥ ਉਭਾਰ ਕੇ ਮਹਾਰਾਜ ਜੀ ਦੇ ਨੇੜੇ ਆਪਣੀ ਤਲਵਾਰ ਦਾ ਖੰਡੇ ਦਾ ਵਾਰ ਕੀਤਾ
ਗੁਰ ਪੀਨ ਉਰ ਤੱਕ ਮਾਰਤ ਪਾ
ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਤੱਕ ਕੇ ਇਹਨੇ ਬੜੇ ਫੁਰਤੀ ਦੇ ਨਾਲ ਵਾਰ ਕੀਤਾ ਹੈ
ਇਦੋ ਹੋਏ ਸੁਬਾਹ ਪਸਾਰਤ ਪਾ
ਮਹਾਰਾਜ ਜੀ ਦੇ ਪੱਟ ਦੇ ਉੱਤੇ ਇਹਨੇ ਵਾਰ ਕੀਤਾ ਉਰੂ ਕਹਿੰਦੇ ਨੇ ਪੱਟ ਨੂੰ ਕਿ ਪੱਟ ਦੇ ਉੱਤੇ ਵਾਰ ਕੀਤਾ ਕਿ ਗੁਰੂ ਜੀ ਨੂੰ ਜ਼ਖਮੀ ਕਰਕੇ ਘੋੜੇ ਤੋਂ ਥੱਲੇ ਲਾਹ ਲਵਾਂਗਾ ਪੱਟ ਦੇ ਉੱਤੇ ਜਦੋਂ ਵਾਰ ਕੀਤਾ ਤੱਕ ਕੇ ਮਹਾਰਾਜ ਜੀ ਦੇ ਕੋਲ ਬਾਂਹ ਪਸਾਰ ਕੇ
ਹਰ ਗੋਬਿੰਦ ਦੇਖਤ ਧੀਰ ਤਰੀ
ਮਹਾਨ ਧੀਰਜ ਨੂੰ ਧਾਰਨ ਕਰਨ ਵਾਲੇ ਛੇਵੇਂ ਪਾਤਸ਼ਾਹ ਨੇ ਵੇਖਿਆ ਕਿ ਪੈਂਦੇ ਖਾਨ ਸਾਡੀ ਲੱਤ ਤੇ ਵਾਰ ਕਰਨ ਲੱਗਾ
ਪਗ ਸਾਥ ਸ਼ਿਤਾਬ ਰਕਾਬ ਕਰੀ
ਮਹਾਰਾਜ ਜੀ ਨੇ ਆਪਣੇ ਪੈਰ ਚ ਜਿਹੜੀ ਰਕਾਬ ਸੀ ਨਾ ਘੋੜੇ ਦੀ ਲੋਹੇ ਦੀ ਉਹ ਰਕਾਬ ਇਹਦੀ ਤਲਵਾਰ ਦੇ ਅੱਗੇ ਕਰ ਦਿੱਤੀ ਇਹਦੇ ਖੰਡੇ ਦੇ ਅੱਗੇ ਕਰ ਦਿੱਤੀ
ਦੈ ਸੇਰ ਸੁਤੋਲ ਵਿਖੇ ਜੁਗ ਤੇ
ਖਾਲਸਾ ਜੀ ਜਿਹੜੀਆਂ ਮਹਾਰਾਜ ਜੀ ਦੇ ਘੋੜੇ ਦੀਆਂ ਰਕਾਬਾਂ ਸਨ ਉਹ ਵੀ ਢਾਈ ਢਾਈ ਸੇਰ ਦੀਆਂ ਸਨ ਬੜੀਆਂ ਭਾਰੀਆਂ ਸਨ ਮਜ਼ਬੂਤ ਸਨ ਉਹ ਮਹਾਰਾਜ ਜੀ ਦੀ ਹੁਣ ਲੋਹੇ ਦੀ ਹੁੰਦੀ ਹੈ ਉਹ ਲੋਹੇ ਦੀ ਜਿਹੜੀ ਰਕਾਬ ਸੀ ਮਹਾਰਾਜ ਜੀ ਦੇ ਚਰਨ ਵਾਲੀ ਮਹਾਰਾਜ ਜੀ ਨੇ ਉਹ ਇਹਦੇ ਵਾਰ ਦੇ ਅੱਗੇ ਕੀਤੀ
ਬਲ ਦੀਰਘ ਸੰਗ ਤਾਂ ਲਗਤੇ
ਬੜੇ ਦੀਰਘ ਬਲ ਦੇ ਨਾਲ ਮਹਾਰਾਜ ਜੀ ਦੇ ਉਸ ਰਕਾਬ ਦੇ ਉੱਤੇ ਇਹਦੇ ਤੇਗ ਦਾ ਇਹਦੇ ਖੰਡੇ ਦਾ ਵਾਰ ਲੱਗਾ
ਦੋਹਰਾ ਹੁਤੀ ਪਰਤ ਕੀ ਪੀਨ ਬੜ ਖੜਗ ਲੱਗਿਓ ਤੈ ਸੰਗ
ਜੀ ਜਿਹੜੀ ਇਹ ਰਕਾਬ ਸੀ ਇਹ ਕਾਂਸੀ ਦੀ ਬਣੀ ਹੋਈ ਸੀ ਕਹਿ ਦੀ ਬੜੀ ਮਜ਼ਬੂਤ ਸੀ ਉਹਦੇ ਤੇ ਜਦੋਂ ਇਹਦੇ ਖੜਗ ਦਾ ਇਹਦੇ ਖੰਡੇ ਦਾ ਵਾਰ ਲੱਗਾ
ਸਰੇ ਉਹ ਨਕਾਰਜ ਕੁਛ ਤਬੇ ਨਿਫਲੇ ਉਹ ਵਾਰ ਕੁਟੰਗ
ਪੈਂਦੇ ਖਾਂ ਦਾ ਚਲਾਇਆ ਹੋਇਆ ਵਾਰ ਖਾਲੀ ਚਲਾ ਗਿਆ ਮਹਾਰਾਜ ਜੀ ਨੇ ਰਕਾਬ ਦੇ ਉੱਤੇ ਇਹਦਾ ਪੈਰ ਦਾ ਇਹਦਾ ਵਾਰ ਰੋਕ ਲਿਆ ਰਕਾਬ ਦੇ ਨਾਲ ਹੀ ਮਹਾਰਾਜ ਜੀ ਨੇ ਇਹਦੇ ਵਾਰ ਨੂੰ ਨਿਸ਼ਫਲ ਕਰ ਦਿੱਤਾ
ਪਾਦੜੀ ਚੰਦ ਉਨ ਪੈਂਦਾ ਖਾਂ ਕੁੱਪ ਕੇ ਪ੍ਰਚੰਡ
ਕੇ ਫੇਰ ਪੈਂਦੇ ਖਾਨ ਬੜੇ ਗੁੱਸੇ ਵਿੱਚ ਰੋਹ ਵਿੱਚ ਭਿਆਨਕ ਰੋਹ ਧਾਰਨ ਕਰਕੇ ਵੀ ਮੇਰਾ ਇੱਕ ਵਾਰ ਖਾਲੀ ਚਲਾ ਗਿਆ ਦੂਜਾ ਵਾਰ ਕਰਨ ਵਾਸਤੇ ਬੜਾ ਰੋਹ ਤੇ ਗੁੱਸਾ ਧਾਰਨ ਕੀਤਾ
ਖੰਡਾ ਉਭਾਰ ਬਲ ਬਾਹੁ ਦੰਡ
ਇਹਦੇ ਹੱਥ ਵਿੱਚ ਫੜਿਆ ਖੰਡਾ ਇਹਨੇ ਉਭਾਰਿਆ ਪੂਰੇ ਬਲ ਦੇ ਨਾਲ
ਕਰ ਤੁਰਤ ਫੁਰਤ ਕੁਦਿਓ ਉਤੰਗ
ਜ਼ਮੀਨ ਤੋਂ ਉਛਲਿਆ ਉਛੜ ਕੇ ਇਹਨੇ ਵਾਰ ਕੀਤਾ ਹੈ
ਜਿਤ ਚਹਿ ਪ੍ਰਹਾਰ ਪ੍ਰਭੂ ਕੇ ਸੁਅੰਗ
ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸਰੀਰ ਤੇ ਆਪਣੇ ਖੰਡੇ ਦਾ ਵਾਰ ਕਰਨਾ ਚਾਹੁੰਦਾ ਪੈਂਦੇ ਖਾਨ
ਸ੍ਰੀ ਹਰਗੋਬਿੰਦ ਅਤਿ ਸ਼ੀਘਰ ਕਾਰ
ਮਹਾਰਾਜ ਜੀ ਨੇ ਦਾ ਵਾਰ ਵੇਖ ਕੇ ਬੜੀ ਸ਼ੀਘਰਤਾਈ ਨਾਲ
ਤਾਲਾ ਬਿਲੰਦ ਕਰ ਲੀਨ ਤਾਰ
ਤਾਲ ਮਹਾਰਾਜ ਜੀ ਨੇ ਅੱਗੇ ਕੀਤੀ ਹੈ ਇਹਦੇ ਖੰਡੇ ਦੇ ਵਾਰ ਨੂੰ ਢਾਲ ਤੇ ਰੋਕਿਆ ਹੈ
ਰਿਪ ਖੜਗ ਆਵ ਤੋਂ ਨਿਕਟ ਦੇਖ।
ਦੁਸ਼ਮਣ ਦਾ ਚਲਾਇਆ ਖੰਡਾ ਮਹਾਰਾਜ ਜੀ ਨੇ ਜਦੋਂ ਨੇੜੇ ਆਉਂਦਾ ਵੇਖਿਆ,
ਤੈ ਸੰਗ ਰੋਕ ਕਰ ਬਲ ਵਿਸ਼ੇਕ।
ਆਪਣੀ ਢਾਲ ਦੇ ਨਾਲ ਮਹਾਰਾਜ ਜੀ ਨੇ ਬੜੇ ਬਲ ਨਾਲ ਇਹਦੇ ਵਾਰ ਨੂੰ ਰੋਕਿਆ ਹੈ।
ਪਰ ਨਿਫਲ ਸ਼ਤਰੂ ਕੋ ਵਾਰ ਫੇਰ,
ਪਹਿਲੇ ਖਾਨ ਦਾ ਦੂਸਰਾ ਵਾਰ ਵੀ ਮਹਾਰਾਜ ਜੀ ਨੇ ਨਿਸ਼ਫਲ ਕਰ ਦਿੱਤਾ, ਇਹਦਾ ਦੂਜਾ ਵਾਰ ਵੀ ਨਿਫਲ ਚਲਾ ਗਿਆ। ਮਹਾਰਾਜ ਜੀ ਕਹਿੰਦੇ ਪੈਂਦਿਆ ਇੱਕ ਹੋਰ ਕਰ ਲੈ ਵਾਰ, ਇਹ ਨਾ ਕਿਤੇ ਮਨ ਚ ਰਹਿ ਜੇ ਵੀ ਮੈਨੂੰ ਪੂਰਾ ਮੌਕਾ ਨਹੀਂ ਦਿੱਤਾ ਗੁਰੂ ਪਾਤਸ਼ਾਹ ਨੇ, ਦੋ ਵਾਰ ਤੂੰ ਕਰ ਹਟਿਆ। ਹਾਲਾਂਕਿ ਇੱਕ ਵਾਰ ਤੋਂ ਬਾਅਦ ਵਾਰ ਕਰਨ ਦੀ ਸਾਡੀ ਵਾਰੀ ਸੀ, ਪਰ ਅਸੀਂ ਤੈਨੂੰ ਦੂਜਾ ਮੌਕਾ ਵੀ ਦਿੱਤਾ, ਜਾਂ ਤੇਰੇ ਤੇ ਤਰਸ ਕਰਦੇ ਹਾਂ, ਤੈਨੂੰ ਹੱਥੀ ਪਾਲਿਆ ਪੈਂਦੇ ਖਾਨ, ਤੈਨੂੰ ਤੀਜੇ ਵਾਰ ਦਾ ਮੌਕਾ ਹੋਰ ਦਿੰਦੇ ਹਾਂ। ਦੋ ਵਾਰ ਕਰ ਹਟਿਆ ਤੇ ਤੀਜਾ ਵਾਰ ਕਰਨਾ ਚਾਹੁੰਦਾ ਹੈ।
ਸਰ ਤੀਰ ਖਰੇ ਤਿਸ ਕੇ ਅਗੇਰ।
ਮਹਾਰਾਜ ਜੀ ਬੜੇ ਠਰਮੇ ਨਾਲ ਬੜੇ ਧੀਰਜ ਨਾਲ ਪੈਂਦੇ ਖਾਨ ਦੇ ਸਾਹਮਣੇ ਖੜੇ ਹਨ।
ਸਭ ਪੈਂਦਾ ਖਾਂ ਚਿਤ ਚਿੰਤਾ ਪਾਏ।
ਪੈਂਦੇ ਖਾਂ ਦੇ ਮਨ ਚ ਥੋੜੀ ਜੀ ਚਿੰਤਾ ਹੋ ਗਈ ਵੀ ਮੇਰੇ ਦੋ ਵਾਰ ਖਾਲੀ ਚਲੇ ਗਏ ਨੇ।
ਨੈ ਸਰਿਓ ਕਾਜ ਸਭ ਬਾਦ ਜਾਏ।
ਮੇਰਾ ਕੰਮ ਨਹੀਂ ਸਵਰਿਆ, ਮੇਰਾ ਕਾਰਜ ਨਹੀਂ ਸਵਰਿਆ, ਕਿਤੇ ਐਸਾ ਨਾ ਹੋਵੇ ਕਿ ਮੇਰਾ ਆਉਣਾ ਵਿਅਰਥ ਚਲਾ ਜਾਏ।
ਪੁਨ ਛਿਪਰ ਉਛਲ ਇਤ ਉਤ ਤਕਾਏ।
ਕਾਲੀ ਨਾਲ ਉਛਲਦਾ ਪੈਰਾਂ ਤੇ ਕਦੇ ਸੱਜੇ ਕਦੇ ਖੱਬੇ ਹੁੰਦਾ ਹੈ।
ਹਰ ਖੜਗ ਪ੍ਰਹਾਰਨ ਕਰਤ ਦਾਏ।
ਆਪਣੇ ਵਾਰ ਖੰਡੇ ਦਾ ਵਾਰ ਕਰਨ ਵਾਸਤੇ, ਆਪਣੇ ਸ਼ਸਤਰ ਨਾਲ ਵਾਰ ਕਰਨ ਵਾਸਤੇ ਦਾ ਤੱਕਦਾ ਹੈ।
ਓਏ ਦਿਸ਼ਾ ਦੂਸਰੀ ਰਿਸ ਵਿਸਾਲ।
ਮਹਾਰਾਜ ਜੀ ਦੀ ਦੂਸਰੀ ਦਿਸ਼ਾ ਵਾਲੇ ਪਾਸੇ ਬੜੇ ਕ੍ਰੋਧ ਨਾਲ ਆਇਆ।
ਕਰ ਕੋ ਉਭਾਰ ਮਾਰਿਓ ਕਰਾਲ।
ਇਹਨੇ ਤੀਜਾ ਵਾਰ ਆਪਣਾ ਹੱਥ ਉਭਾਰ ਕੇ ਬੜੀ ਤੇਜ਼ੀ ਨਾਲ ਕੀਤਾ।
ਗੁਰਬੀਰ ਬਹਾਦਰ ਤੀਰ ਸਾਥ।
ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੋ ਬੜੇ ਬਹਾਦਰ ਵੀਰ ਯੋਧੇ ਨੇ ਬੜੇ ਧੀਰਜ ਦੇ ਨਾਲ,
ਕਰ ਛਿਪਰ ਤਾਏ ਦਿਸ਼ਕੀਨ ਹਾਥ।
ਮਹਾਰਾਜ ਜੀ ਨੇ ਇਹਦੇ ਵੱਲ ਆਪਣਾ ਹੱਥ ਕੀਤਾ ਢਾਲ ਵਾਲਾ।
ਵੱਡ ਸਿਪਰ ਸਵਾ ਸਿਰ ਫੁੱਲ ਜੋਏ।
ਮਹਾਰਾਜ ਜੀ ਦੀ ਵੱਡੀ ਢਾਲ ਹੈ ਜਿਹਦੇ ਤੇ ਸਵਾ ਸਵਾ ਸਿਰ ਦਾ ਇੱਕ ਫੁੱਲ ਹੀ ਲੱਗਾ ਹੋਇਆ। ਪੰਜ ਫੁੱਲ ਲੱਗੇ ਨੇ, ਸਵਾ ਸਵਾ ਸੇਰ ਦਾ ਇੱਕ ਫੁੱਲ ਲੱਗਾ, ਇੰਨੀ ਭਾਰੀ ਢਾਲ ਹੈ ਮਹਾਰਾਜ ਜੀ ਦੀ।
ਲੱਗਿਓ ਖੜਕ ਬਲ ਅਧਿਕ ਸੋਏ।
ਇਹਨੇ ਜ਼ੋਰ ਨਾਲ ਇਹਨੇ ਵਾਰ ਕੀਤਾ ਸੀ ਖੰਡੇ ਦਾ ਕਿ ਮਹਾਰਾਜ ਜੀ ਦੀ ਉਸ ਫੁਲਾਦੀ ਢਾਲ ਦੇ ਉੱਤੇ ਜਦੋਂ ਇਹਦੇ ਖੰਡੇ ਦਾ ਵਾਰ ਲੱਗਾ,
ਖੰਡਾ ਦੁਖੰਡ ਟੁੱਟਿਓ ਪ੍ਰਚੰਡ।
ਇਹਦੇ ਖਾਨ ਦਾ ਖੰਡਾ ਟੁੱਟ ਗਿਆ, ਇਹਦਾ ਖੰਡਾ ਦੋ ਹਿੱਸਿਆਂ ਵਿੱਚ ਟੁੱਟ ਕੇ ਡਿੱਗ ਪਿਆ।
ਹੱਥ ਮੁਸ਼ਟ ਬੱਡ ਬਾਹੂ ਦੰਡ।
ਇਹਦੇ ਹੱਥ ਵਿੱਚ ਖੰਡੇ ਦਾ ਮੁੱਠਾ ਹੀ ਰਹਿ ਗਿਆ, ਉਪਰਲੋ ਪਾਸੋ ਖੰਡਾ ਟੁੱਟ ਕੇ ਡਿੱਗ ਪਿਆ, ਕੇਵਲ ਮੁੱਠਾ ਹੀ ਰਹਿ ਗਿਆ ਹੱਥ ਵਿੱਚ।
ਸ਼੍ਰੀ ਹਰਿ ਗੋਬਿੰਦ ਅਵਲੋਕ ਤਾਏ।
ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਨੇ ਵੇਖਿਆ ਪੈਂਦੇ ਖਾਂ ਵੱਲ।
ਅਬ ਹਤਨ ਹੇਤ ਕੀ ਵਾਰ ਨਾਏ।
ਹੁਣ ਮਾਰਨ ਲਈ ਵਾਰ ਨਹੀਂ ਕੀਤਾ, ਸਤਿਗੁਰੂ ਜੀ ਚਾਹੁੰਦੇ ਤੇ ਵਾਰ ਕਰ ਸਕਦੇ ਸਨ, ਪਰ ਫਿਰ ਵੀ ਨਹੀਂ ਕੀਤਾ।
ਹੋਏ ਗੋ ਲਾਚਾਰ ਨਿਜ ਚਿਤ ਵਿਚਾਰ।
ਪੈਂਦੇ ਖਾਂ ਲਾਚਾਰ ਹੋ ਗਿਆ, ਮਨ ਚ ਵਿਚਾਰ ਕਰਦਾ।
ਬਲ ਬਾਹੋ ਕਰਨ ਗੁਰ ਸੋ ਜੁਝਾਰ।
ਆਪਣੀਆਂ ਬਾਹਾਂ ਦਾ ਬਲ ਲਾਣਾ ਚਾਹੁੰਦਾ। ਹੁਣ ਤਲਵਾਰ ਟੁੱਟ ਗਈ ਹੈ, ਇਹਦੀ ਖੰਡਾ ਟੁੱਟ ਗਿਆ, ਹੁਣ ਆਪਣੀਆਂ ਬਾਹਾਂ ਦਾ ਬਲ ਲਾ ਕੇ ਗੁਰੂ ਸਾਹਿਬ ਨਾਲ ਜੂਝਣਾ ਚਾਹੁੰਦਾ।
ਜਿਸ ਬਾਮ ਜਾਏ ਤਬ ਪੈਂਦਾ ਖਾਨ।
ਪੈਂਦੇ ਖਾਨ ਨੇ ਨੀਤੀ ਵਰਤੀ, ਮਹਾਰਾਜ ਜੀ ਦੇ ਘੋੜੇ ਦੇ ਖੱਬੇ ਪਾਸੇ ਆ ਗਿਆ, ਕਿਉਂਕਿ ਸੱਜੇ ਪਾਸੇ ਆਉਂਦਾ ਤੇ ਤਲਵਾਰ ਪੈਣੀ ਪੈਣੀ ਸੀ, ਘੋੜੇ ਤੇ ਬੈਠੇ ਸੱਜੇ ਪਾਸੇ ਮਾਰਨਾ ਸੌਖਾ ਸੀ, ਪਰ ਉਧਰੋਂ ਖੱਬੇ ਪਾਸੇ ਇਧਰ ਤਲਵਾਰ ਲਿਆਉਣੀ ਔਖੀ ਸੀ। ਇਹਨੇ ਬੜੀ ਨੀਤੀ ਵਰਤੀ, ਮਹਾਰਾਜ ਜੀ ਦੇ ਖੱਬੇ ਪਾਸੇ ਘੋੜੇ ਦੇ ਆ ਗਿਆ।
ਗੁਰ ਕੋ ਤੁਰੰਗ ਗੈ ਡਾਰ ਪਾਨ।
ਇਹਨੇ ਆਪਣੇ ਮਹਾਰਾਜ ਜੀ ਦਾ ਘੋੜੇ ਦੀ ਜਿਹੜੀ ਤੰਗ ਹੁੰਦੀ ਹੈ ਨਾ, ਘੋੜੇ ਦੀ ਕਾਠੀ, ਉੱਥੇ ਹੱਥ ਪਾ ਲਿਆ ਥੱਲਿਓ, ਵੀ ਘੋੜਾ ਚੁੱਕ ਕੇ ਮੂਧਾ ਮਾਰਾ ਤੇ ਸਤਿਗੁਰੂ ਜੀ ਨੂੰ ਥੱਲੇ ਸੁੱਟ ਦਿਆਂ। ਬੜਾ ਬਲੀ ਸੀ, ਚੁੱਕ ਵੀ ਸਕਦਾ ਸੀ। ਅੱਗੇ ਕਈ ਵਾਰੀ ਐਸਾ ਇਹਨੇ ਕੀਤਾ ਸੀ, ਘੋੜੇ ਵੀ ਚੱਕੇ, ਜਿਹੜਾ ਭਿੜਦੇ ਸਾਨਾਂ ਨੂੰ ਸਿੰਘਾਂ ਤੋਂ ਫੜ ਕੇ ਪਰੇ ਕਰ ਸਕਦਾ ਸੀ, ਘੋੜਾ ਚੁੱਕਣਾ ਕਿਹੜਾ ਔਖਾ ਸੀ ਇਹਦੇ ਲਈ। ਕਹਿੰਦੇ ਇਹਨੇ ਖੱਬੇ ਪਾਸੇ ਵੀ, ਉਧਰੋਂ ਮਹਾਰਾਜ ਜੀ ਤਲਵਾਰ ਵੀ ਨਹੀਂ ਸੀ ਮਾਰ ਸਕਦੇ ਇਹਦੇ ਤੇ, ਇਸ ਕਰਕੇ ਇਹਨੇ ਤੰਗ ਫੜੀ ਹੋਈ ਹੈ ਘੋੜੇ ਦੀ ਕਾਠੀ ਦੀ, और चुक के घोड़ा उड़ादना चाहता है।
जै हुतो तंग एक हाथ पाए,
घोड़े दी तंग सी ओनू हाथ पा लिया।
पुन दुतीये हाथ उधर उठाए,
दूजा हाथ घोड़े दे थलड़े पासो ढिड नू पा लिया भी चुक के घोड़े नू लद दिया।
पर कर सकोर जुग करन माए,
एदा जदो दो हाथा विच बल भर के कोरी भर के घोड़ा चुकन लगा।
बल ते उठाए गेरन चाए,
पूरा बल ला के तान ला के घोड़े नू थले सटना चाहुंदा ते महाराज जी नू थले डेगना चाहुंदा।
समरथ उचाए साके सुमेर,
खालसा जी कोई एडा वड्डा ताकतवर होवे, एडा वड्डा बलवान होवे के जड़ा सुमेर पर्वत नू भी चुकन दी ताकत रखदा होवे, किसे च एना तान होवे के सुमेर नू भी चुक सकदा होवे।
इस ते ना उठे गुर गुर बडेर,
ओ भी गुरु हरगोबिंद साहब जी महाराज जी दे घोड़े नू जां सतगुरां नू चुक नहीं सकदा, सतगुरां दा इन्ना भार ते बल है। जेड़े तरलोकी नू सिरजण वाले ने कौन चुक सकदा सी, पैंदे खां दी की मजाल की ताकत के घोड़ा चुक लैंदा।
बल अधिक करत पर कोर माए,
पूरा बल लाउंदा अपनी कोर दे विच भरिया होया घोड़ा, एक हाथ तंग नू पाया दूजा सज्जा हाथ घोड़े दे ढिड नू थल्यो पा के पूरा जोर लांदा पैंदे खान।
टिकराए तुरंग हाले हो सुनाए,
महाराज जी दा घोड़ा टिकया रहा ते हिलिया भी नहीं माड़ा जा पैंदे खां कोलों, हला भी नहीं सकिया।
श्री हर गोविंद पकरंत जान,
धन गुरु हरगोबिंद साहब जी ने वेख्या के ने घोड़ा पकड़िया होया है।
या के चुटान हित जतन ठान,
पातशाह ने यतन कीता पैंदे खां कोलो घोड़ा छड़ा लिये।
दोनों रकाब मारी सुजोर,
देव ने पैंदे खां तो घोड़ा छुड़ान लई अपने घोड़े नू दकाबा मारिया, दोवे अड्डियां मारिया नू छड़ाण वास्ते घोड़े नू चलाण लई।
चंचल तुरंग किए चलन जोर,
चंचल बली घोड़े ने अपने चलन दा पूरा जोर लाया तान लाया।
हलबे ना दीन बल खान ठान,
पर पैंदे खान ने इन्ने बल नाल घोड़ा फड़िया सी भी घोड़े नू हिलण नहीं दिता, चुक नहीं सकिया पर घोड़े नू हिलण भी नहीं दिता इन्ने, इन्ना महाराज जी ने अड्डी मारी घोड़े नू चलाना चाहिया पर इन्हे घोड़ा हिलन नहीं दिता इन्हे बल नाल फड़िया होया है।
राखियो टिकाए चौ चरण थान,
चारे पैर घोड़े दे जमीन ते टिकाए हुए इन्ना भार पाया होया है।
बल मैं विशाल गुर को की कान,
हालांकि सतगुरां दा घोड़ा भी बड़ा बलवान सी।
त्रिपताए तिहावल करत खान,
जिन्हू कनियारियां दे के पालिया सी, बड़ा बलवान सी घोड़ा पर पैंदे खां अगे उदा बल नहीं चलिया।
जो सर्ब अंग तन कर विशाल,
और महाराज जी दा घोड़ा सर्ब शरीर करके बड़ा बलवान ते विशाल है।
शारत करंत चल छार चाल,
जेड़ा इशारा करदिया छाल मार के उड जान वाला घोड़ा सी, अज महाराज जी ने अड्डी मारी है फिर भी नहीं हल सकिया पैंदे खां ने इन्ने जोर नाल फड़िया होया।
गुर बाग संग अल पैंजन आए,
महाराज जी यही घोड़े नू थोड़ा जा वाग दा इशारा ही देंदे सन।
जिम चैत करत चल बो के ताए,
जिवें चाहुंदे सी इस घोड़े नू चला लैंदे सी, घोड़ा इन्ना बलवान सी।
सो खार काब थिर पास थान,
ओ घोड़ा हुण पैंदे खां ने जदों पकड़िया होया ते घोड़ा हिलिया भी नहीं, इन्ना बलवान घोड़ा ਉਹ ਹੱਲ ਵੀ ਨਹੀਂ ਸਕਿਆ ਇੰਨੇ ਬਲ ਨਾਲ ਪੈਂਦੇ ਖਾਂ ਨੇ ਫੜਿਆ ਹੋਇਆ।
ਬਸ ਅਦਕ ਬਲੀ ਪੱਟ ਪੈਂਦੇ ਖਾਂ,
ਇਹੋ ਜਿਹਾ ਬਲਵਾਨ ਸੀ ਪੈਂਦੇ ਖਾਂ ਨੇ, ਇੰਨਾ ਤਾਣ ਸੀ ਇਹਦੀਆਂ ਬਾਹਾਂ ਵਿੱਚ।
ਗੁਰ ਲੱਕੀਓ ਤੁਰੰਗ ਨੇ ਚੱਲਣ ਦੀਨ,
ਮਹਾਰਾਜ ਜੀ ਨੇ ਵੇਖਿਆ ਕਿ ਪੈਂਦੇ ਖਾਂ ਨੇ ਘੋੜਾ ਅੱਗੇ ਚੱਲਣ ਨਹੀਂ ਦਿੱਤਾ।
ਕਰ ਜੋਰ ਪਾਏ ਬਸ ਆਪਣ ਕੀਨ,
ਇਹਨੇ ਆਪਣੇ ਹੱਥਾਂ ਦਾ ਜੋਰ ਪਾ ਕੇ ਘੋੜੇ ਨੂੰ ਆਪਣੇ ਵਸ ਚ ਕਰ ਲਿਆ, ਘੋੜੇ ਨੂੰ ਟੁਰਨ ਨਹੀਂ ਦਿੰਦਾ ਹਿਲਣ ਨਹੀਂ ਦੇ ਰਿਹਾ।
ਪਰ ਖੜਗ ਪ੍ਰਹਾਰ ਸੋ ਲੱਗੇ ਨਾਏ,
ਮਹਾਰਾਜ ਜੀ ਵੇਖਿਆ ਵੀ ਹੈ ਵੀ ਖੱਬੇ ਪਾਸੇ ਤਲਵਾਰ ਵੀ ਇਹਦੇ ਤੇ ਵਾਰ ਨਹੀਂ ਕਰ ਸਕਦੇ, ਖੱਬੇ ਪਾਸੇ ਵਾਰ ਨਹੀਂ ਸੀ ਹੁੰਦਾ ਨਾ, ਘੁੰਮ ਕੇ ਵੀ ਆਉਂਦਾ ਤਾਂ ਵੀ ਤਲਵਾਰ ਨਹੀਂ ਸੀ ਆਉਣੀ ਇਹਦੇ ਤੇ, महाराज जी ने वेख्या कि तलवार दा वार पैंदे खां ते नहीं हो सकदा।
दिश बाम बिखे अत निकटे आए,
महाराज जी दे खब्बे हाथ दे नेड़े है पैंदे खां बिलकुल।
चितवंत गुरु रिप हतन हेत,
महाराज जी ने वेख्या कि इनू हुण की सजा देइए।
को करे जतन रह जंग खेत,
एहो जा यतन करिए किसे रण भूमि च पैंदे खां रह जावे।
तत्काल गुरव टाला संभाल,
महाराज जी दे हाथ च टाल सी बड़ी भारी टाल है जिहदा सवा सवा सेर दा फुल ही सी। सवा सवा सेर दे पंज फुल ते फिर टाल किन्नी वजन वाली होवेगी। ओ टाल महाराज जी दे खब्बे हाथ विच दे पैंदे खां दे नेड़े सी।
कर को उठाए कर बल विशाल,
महाराज जी ने अपने बल नाल उच्चा चुकिया ढाल नू जोर दे नाल।
सिर पैंदे खान के हतन कीन,
महाराज जी ने जोर नाल पैंदे खां दे सिर विच मारी ढाल। बल दे नाल ना पैंदे खां दे जोर नाल इहदे सिर दे विच ढाल दा वार कीता सतगुरां ने।
नै सके सहार कर छोर दीन,
पैंदे खां दीआं अग्गां अखां अगे तोते जे उड्डण लग पए। बेहोश जो हो के कहंदे बेसुध हो के एकदम हथों घोड़े दी तंग छुट गई, बेहोश हो गया मूर्छित हो गया।
फिर पायो कुछ कबो कूम कूम,
कहंदे जिवें वाटी जी नहीं आउंदी चक्कर जिहा आउंदा सिर नूं, एदा चक्करी जी आई पैंदे खां नूं जदों ढाल सिर च वज्जी।
गिर परयो पूम बो चूम चूम,
चूम के जमीन दे उत्ते धरती दे उत्ते डिग पिया पैंदे खां।
जानून पार होए कै बिहाल,
पहला ता गोडिया भरने हो के बह गया, सिर जिया फड़ के सिर घुमाई घूमी जांदा।
छित पर सो परे ओ मुरछा बिसाल,
गोडिया भरने बहिंदा बहिंदा फिर जमीन दे उत्ते डिग पिया।
तन स्वेद सहत श्री गुर निहार,
पातशाह ने वेख्या पैंदे खां दा शरीर पसीनो पसीनी होया पिया। एदे शरीर ते महाराज जी ने पसीना वेख्या।
सुध बिना पयो ने कीन वार,
महाराज जी ने वेख्या भी हुण सुध भी होना हो गया, हुण डिगे होए ते वार किवें करिए। सतगुरां ने फिर एदे ते वार नहीं कीता।
तत्काल तुरंगम छोर दीन,
पातशाह भी हुण घोड़े तो लै के थले आ गए। पैंदे खां दी किते भी रीझ ना रह जे भी मैं सतगुरां नूं थले नहीं ला सकिया, एदी इह भी इच्छा पूरी कर दईए। महाराज जी घोड़े तो लथ के थले आ गए।
तर उतर गुरु रण धर्म चीन,
जग दा धर्म चीन दिया होया महाराज जी आ गए।
जब छुटी मूर्छा सुध शरीर,
थोड़े जे समय बाद पैंदे खां नू होश जी आई।
दो दिशन सैन के पिखत बीर,
दो पासयां दे सूरमे योधे वेख रहे ने।
पुर केर जो अंतें पुर विशाल,
उधर सतगुरां दे महलां दे विच महाराज जी दे जो महल
चढ़ तुंग अटारन तात्काल,
हाथ ते खलो के वेख रहे ने पैंदे खां ते सतगुरां दा जंग।
अवलोक चरोखन मैं सोत्रास,
और चरोखियां विच खलोतियां इस्त्रियां वेख रहियां हन।
श्री गुर मनाए तर कर विश्वास,
और अपने हिरदे विच विश्वास रख के गुरु साहब नूं मना रहियां हन।
श्री नानक याद होवे साए,
हे गुरु नानक साहब तुसी सहायता करनी है तुसी मदद करनी है।
समुदाय तुरक ते लेओ बचाए,
सारे तुरका तो सतगुरां नूं बचा लिया जे।
तिम अपर नगर की बाल जाल,
बाकी भी जिन्नियां करतारपुर दियां इस्त्रियां हन।
बन कन समेत पिख तात्काल,
कोठियां दियां छत्तां ते चढ़ के अपने बाणियां घर वालियां समेत वेखदियां ने।
अत त्रास पाए थर हर करंत,
करदियां ने तिन्हां दे दिल थर हर कंबदे ने।
भगवंत आराधत जगत कंत,
और जगत कंत वाहिगुरु परमेश्वर नूं आराध दियां हन।
रब महाराज राखो सो लाज,
आराध कर दियां हे महाराज लाज रखो पैंदे खां बड़ा बलवान है सतगुरां दी इहदे कोल रखिया करो।
तुरकान हान कह जाए पाज,
तुरक मर जान जा इथों भज जान चले जान।
सब हुन हृदय की गुर पछान,
सारियां इस्त्रियां जिन्ने लोक ने सब दे मन ਗੁਰੂ ਹਰਗੋਬਿੰਦ ਗੋਬਿੰਦ ਸਾਹਿਬ ਨੇ ਪਛਾਣੀ ਹੈ।
ਪਾ ਤਪਤ ਤੇਜ ਬਿਦਤੀ ਓ ਮਾਨ,
ਮਹਾਰਾਜ ਜੀ ਭਾਰੀ ਤਪਤ ਤੇਜ ਕਰਕੇ ਬਿਦਤ ਹੋਏ ਹਨ।
ਤੁਰਕਾਨ ਹਾਨ ਕੋ ਯਤਨ ਕੀਨ,
ਔਰ ਤੁਰਕਾਂ ਦੇ ਨਾਸ਼ ਕਰਨ ਵਾਸਤੇ ਯਤਨ ਕੀਤਾ ਇਹਨਾਂ ਮਲੇਛਾਂ ਤੇ ਜਾਲਮਾਂ ਦੇ ਨਾਸ਼ ਕਰਨ ਲਈ।
ਤਬ ਖਰੋ ਪਯੋ ਪੈਂਦਾ ਸੋ ਚੀਨ,
ਪੈਂਦੇ ਖਾਂ ਹੋਸ਼ ਵਿਚ ਆਇਆ ਤੇ ਉੱਠ ਕੇ ਖਲੋ ਗਿਆ, ਤਿਆਰ ਬਰ ਤਿਆਰ ਹੋ ਗਿਆ।
ਬੋਲੇ ਬੰਗਾਰ ਸੁਣ ਰੇ ਪਠਾਨ,
ਮਹਾਰਾਜ ਜੀ ਬੋਲੇ ਹਾਂ ਉਹ ਪਠਾਣਾ ਪੈਂਦੇ ਖਾਨ ਸੁਣ,
ਮਮ ਵਾਰ ਦਿਓ ਬਨ ਸਾਵਧਾਨ,
ਔਰ ਸਾਵਧਾਨ ਹੋ ਜਾ ਤੇ ਸਾਡਾ ਵਾਰ ਦੇ, ਹੁਣ ਸਾਡੀ ਵਾਰੀ ਆ ਵਾਰ ਕਰਨ ਦੀ।
ਕਰ ਲੀਨ ਤੀਨ ਤੈ ਬਲ ਲਗਾਏ,
ਉਹ ਆਪਣਾ ਬਲ ਲਾ ਕੇ ਤਿੰਨ ਵਾਰ ਕਰ ਚੁੱਕਾ, ਹੁਣ ਸਾਡੀ ਵਾਰੀ ਹੈ।
ਤਬ ਪੈਂਦੇ ਖਾਂ ਬੋਲੀ ਹੋ ਰਿਸਾਏ,
ਪੈਂਦੇ ਖਾਂ ਬੜੇ ਗੁੱਸੇ ਵਿਚ ਅੱਗੋਂ ਬੋਲਿਆ,
ਕਿਆ ਕਰੋ ਵਾਰ ਗਹਿ ਲਿਓ ਅੰਗ,
ਤੁਸੀਂ ਕੀ ਵਾਰ ਕਰਨਾ, ਮੈਂ ਤਾਂ ਤੁਹਾਨੂੰ ਜੱਫਾ ਚਾੜ ਕੇ ਫੜ ਲੈਣਾ।
ਅਬ ਕੇ ਨਾ ਛੁੱਟੋ ਗਏ ਹੋ ਕੁਟੰਗ,
ਇਹੋ ਜੇ ਕੁਟੰਗ ਤਰੀਕੇ ਨਾਲ ਫੜਾਂਗਾ ਤੁਸੀਂ ਛੁੱਟ ਨਹੀਂ ਸਕੋਗੇ ਮੇਰੇ ਕੋਲੋਂ।
ਲੈ ਹੋ ਉਠਾਏ ਬਸ ਕਰ ਮਾਨ,
ਤੁਹਾਨੂੰ ਆਪਣੇ ਵਸ ਕਰਕੇ ਤੁਹਾਨੂੰ ਚੁੱਕ ਕੇ ਲੈ ਜਾਵਾਂਗਾ ਇੱਥੋਂ ਤੁਹਾਡੀ ਕਚਹਿਰੀ ਵਿੱਚੋਂ।
ਕਰ ਲਿਜੈ ਓ ਜਿਦੈ ਹੋ ਨ ਜਾਨ,
ਜਿੰਨਾ ਮਰਜ਼ੀ ਬਲ ਲਾ ਲਿਓ ਜੇ ਮੈਂ ਤੁਹਾਡਾ ਬਲ ਚੱਲਣ ਨਹੀਂ ਦਿਆਂਗਾ।
ਨੈ ਗਇਓ ਗਇਓ ਛੁੱਟਗਾ ਸੁਖੈਨ,
ਪਹਿਲਾਂ ਮੇਰੇ ਕੋਲੋਂ ਫੜਿਆ ਨਹੀਂ ਗਿਆ ਘੋੜਾ ਚੰਗੀ ਤਰ੍ਹਾਂ ਤੇ ਤੁਸੀਂ ਮੇਰੇ ਕੋਲੋਂ ਛੁੱਟ ਗਏ ਹੋ।
ਸੁਣ ਗੁਰੂ ਕੋਪ ਤੇ ਲਾਲ ਨੈਣ,
ਪੈਂਦੇ ਖਾਂ ਦੀ ਇਹ ਗੱਲ ਸੁਣ ਕੇ ਪਾਤਸ਼ਾਹ ਵੀ ਬੀਰ ਰਸ ਵਿਚ ਆ ਗਏ।
ਪਹੁੰਚੇ ਸਮੀਪ ਇਤ ਉਤ ਫਿਰੰਤ,
ਮਹਾਰਾਜ ਜੀ ਕੋਲ ਆ ਗਏ ਪੈਂਦੇ ਖਾਂ ਦੇ ਨੇੜੇ ਫਿਰਨ ਲੱਗੇ।
ਕਰ ਸਿਪਰ ਖਾਨ ਆ ਗਏ ਕਰੰਤ,
ਔਰ ਪੈਂਦੇ ਖਾਂ ਢਾ ਲੱਗੇ ਕਰਦਾ ਮਹਾਰਾਜ ਜੀ ਦੇ ਅੱਗੇ ਵਾਰ ਰੋਕਣ ਲਈ।
ਗੁਰ ਚੈਤ ਇੱਕ ਹੀ ਵਾਰ ਸੰਗ,
ਮਹਾਰਾਜ ਜੀ ਚਾਹੁੰਦੇ ਨੇ ਵੀ ਇਹਦੇ ਤੇ ਦੂਜਾ ਵਾਰ ਨਾ ਕਰਨਾ ਪਏ, ਇੱਕੋ ਵਾਰ ਨਾਲ ਪੈਂਦੇ ਖਾਂ ਦਾ ਕੀਰਤਨ ਸੋਹਿਲਾ ਪੜ ਦਈਏ।
ਚੀਰੇ ਸਰੀਰ ਕਰ ਪ੍ਰਾਣ ਭੰਗ,
ਇਹਦਾ ਸਰੀਰ ਚੀਰ ਕੇ ਦੋ ਹਿੱਸਿਆਂ ਵਿਚ ਵੰਡ ਦਈਏ ਤੇ ਪ੍ਰਾਣ ਕੱਢ ਲਈਏ।
ਤਬ ਪੈਂਦੇ ਖਾਂ ਚਿਤ ਚਾਏ ਤਾਰ,
ਉਧਰ ਪੈਂਦੇ ਖਾਂ ਨੂੰ ਵੀ ਬੜਾ ਚਾਇਆ ਵੀ ਗੁਰੂ ਜੀ ਥੱਲੇ ਆ ਗਏ ਨੇ ਜ਼ਮੀਨ ਤੇ, ਹੁਣ ਮੈਂ ਇਹਨਾਂ ਨੂੰ ਪਕੜ ਲਵਾਂਗਾ।
ਗੁਰ ਗਹੋਂ ਅਬੇ ਕੇਰੀ ਮਜਾਰ,
ਆਪਣੀ ਕੋਰੀ ਵਿਚ ਬਾਹਾਂ ਦੀ ਗੱਲ ਵੱਕੜੀ ਵਿਚ ਇਹਨਾਂ ਨੂੰ ਲੈ ਲਵਾਂਗਾ।
ਲੈ ਚਲੋ ਵੈਰ ਨੇ ਕੋ ਛੁਰਾਏ,
ਇਥੋਂ ਲੈ ਜਾਵਾਂਗਾ ਚੁੱਕ ਕੇ, ਇਹਨਾਂ ਨੂੰ ਕੋਈ ਛੁੜਾ ਨਹੀਂ ਸਕੇ।
ਦਲ ਖਰੇ ਮੈਦ ਸਭ ਤਾਏ ਆਏ,
ਸਾਰੀ ਫੌਜ ਖੜੀ ਹੈ, ਜੇ ਮੈਂ ਲੈ ਕੇ ਜਾਵਾਂਗਾ ਜੇ ਸਿੱਖ ਛੜਾਣਗੇ ਤੇ ਮੇਰੇ ਸੂਰਮੇ ਉਹਨਾਂ ਤੇ ਹਮਲਾ ਕਰਨਗੇ।
ਇਹ ਚਿਤਵ ਰੋਕ ਬੇ ਢਾਲ ਤਿਆਗ,
ਏਦਾਂ ਸੋਚ ਕੇ ਪੈਂਦੇ ਖਾਂ ਨੇ ਢਾਲ ਸੁੱਟ ਦਿੱਤੀ। ਕਹਿੰਦਾ ਮੈਂ ਤੇ ਜੱਫਾ ਚਾੜਨਾ, ਢਾਲ ਕਰਕੇ ਫੜਿਆ ਨਹੀਂ ਜਾਣਾ, ਇਹਨੇ ਢਾਲ ਛੱਡ ਦਿੱਤੇ।
ਕਰ ਫੁਰਤ ਤੁਰਤ ਗੁਰ ਗੈਨ ਲਾਗ,
ਤੁਰਤ ਫੁਰਤ ਆਪਣੇ ਪੈਂਤਰੇ ਦੇ ਉੱਤੇ ਬਿਨਾਂ ਢਾਲ ਤਲਵਾਰ ਤੋਂ ਮਹਾਰਾਜ ਜੀ ਨੂੰ ਪਕੜਨਾ ਚਾਹੁੰਦਾ।
ਅਵਕਾਸ਼ ਪਾਏ ਸ਼੍ਰੀ ਹਰਗੋਬਿੰਦ,
ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਨੇ ਅਵਕਾਸ਼ ਪਾ ਕੇ,
ਹਰ ਖਗ ਪ੍ਰਚੰਡ ਤੜਤਾ ਮਨਿੰਦ,
ਮਹਾਰਾਜ ਜੀ ਦੀ ਬਿਜਲੀ ਵਾਂਗੂ ਚਮਕਦੀ ਤਲਵਾਰ ਹੈ ਜਿਹੜੀ ਸਤਿਗੁਰਾਂ ਦੇ ਹੱਥ ਵਿਚ ਚਮਕ ਰਹੀ ਹੈ।
ਬਲ ਤੇ ਉਭਾਰ ਸ਼ਤਰੂ ਸਰੀਰ,
ਬਲ ਨਾਲ ਮਹਾਰਾਜ ਜੀ ਨੇ ਸੰਭਾਲ ਕੇ ਤੇਗ ਨੂੰ ਸ਼ਤਰੂ ਦੇ ਸਰੀਰ ਤੇ ਯਾਨੀ ਕਿ ਪੈਂਦੇ ਖਾਂ ਦੇ ਸਰੀਰ ਵੱਲ ਝਾੜਿਆ ਹੈ।
ਕੀਨੋ ਪ੍ਰਹਾਰ ਦੀਨੋ ਸੋ ਚੀਰ,
ਕਹਿੰਦੇ ਪੈਂਦੇ ਖਾਂ ਦੇ ਮੋਢੇ ਦੇ ਉੱਤੇ ਵਾਰ ਕੀਤਾ ਮਹਾਰਾਜ ਜੀ ਨੂੰ, ਚੀਰ ਵਾਰ ਕਹਿੰਦੇ ਨੇ, ਚੀਰ ਵਾਰ ਕੀਤਾ, ਜਨੇਊ ਵਾਰ ਵੀ ਕਹਿੰਦੇ ਨੇ ਕੀਤਾ ਹੈ।
ਕਲਵਤਰ ਮਨੋ ਲੈ ਕੇ ਤਰਖਾਨ,
ਕਹਿੰਦੇ ਜਿਵੇਂ ਕਿਸੇ ਲੱਕੜ ਨੂੰ ਕਰੂ ਪਰਖਾਣ ਚੀਰਦਾ ਨਾ ਆਰੀ ਦੇ ਨਾਲ,
ਜਿਮ ਕਰਤ ਦੋਏ ਕਾਸ਼ਟ ਮਾਨ,
ਉਹ ਲੱਕੜ ਨੂੰ ਦੋ ਹਿੱਸਿਆਂ ਵਿਚ ਵੰਡ ਦਿੰਦਾ ਹੈ।
ਜਿਮ ਸੁਬਨੀ ਗਰ ਲੈ ਲੋ ਤਾਰ,
ਜਿਵੇਂ ਕੋਈ ਸਬਨੀ ਗਰ ਲੋਹੇ ਦੀ ਤਾਰ ਲੈ ਕੇ ਸਾਬਣ ਚ ਤਸਾ ਦਿੰਦਾ ਵਿਚ ਨਿਕਲ ਜਾਂਦੀ ਹੈ।
ਸਾਬਣ ਦੁਖੰਡ ਕਰ ਬਿਨ ਆਵਾਰ,
ਸਾਬਣ ਨੂੰ ਬਿਨਾਂ ਦੇਰੀ ਤੂੰ ਦੋ ਹਿੱਸਿਆਂ ਵਿਚ ਵੰਡ ਦਿੰਦਾ ਹੈ।
ਜਬ ਗਿਰਨ ਲਾਗ ਕੈ ਗੁਰ ਉਧਾਰ,
ਮਹਾਰਾਜ ਜੀ ਨੇ ਵੀ ਤਲਵਾਰ ਦਾ ਵਾਰ ਕਰਕੇ ਪੈਂਦੇ ਖਾਂ ਦੇ ਸਰੀਰ ਨੂੰ ਦੋ ਹਿੱਸਿਆਂ ਵਿਚ ਕੱਟ ਕੇ ਜ਼ਮੀਨ ਤੇ ਸੁੱਟ ਦਿੱਤਾ। ਤੇ ਜਦੋਂ ਪੈਂਦੇ ਖਾਂ ਡਿੱਗਣ ਲੱਗਾ ਨਾ, ਥੱਲੇ ਡਿੱਗਣ ਲੱਗਾ, ਉਸ ਵੇਲੇ
ਤੋ ਤੁਰਕ ਜਨਮ ਕਲਮਾ ਉਚਾਰ,
ਵੇਖੋ ਇਹ ਵੀ ਮਹਾਰਾਜ ਜੀ ਨੇ ਮੁਕਤ ਕੀਤਾ ਪੈਂਦੇ ਖਾਂ ਨੂੰ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਪੈਂਦੇ ਖਾਂ ਨੇ ਗੁਰੂ ਕੀ ਸੰਗਤ ਕੀਤੀ ਹੈ। ਪੈਂਦੇ ਖਾਂ ਨੂੰ ਮਹਾਰਾਜ ਜੀ ਕਹਿੰਦੇ, ਪੈਂਦੇ ਖਾਂ ਤੇਰਾ ਤੁਰਕ ਜਨਮ ਹੈ, ਕਲਮਾ ਪੜ ਲੈ। ਜਦੋਂ ਡਿੱਗਣ ਲੱਗਾ ਨਾ ਥੱਲੇ, ਦੋ ਹਿੱਸਿਆਂ ਚੋਂ ਵੰਡਿਆ ਗਿਆ। ਮਹਾਰਾਜ ਜੀ ਕਹਿੰਦੇ ਕਲਮਾ ਪੜ ਲੈ ਪੈਂਦੇ ਖਾਨ,
ਦੋਹਰਾ ਗਿਰਨ ਲੱਗੇ ਉਹ ਪੈਂਦਾ ਕਾਏ, ਸ਼੍ਰੀ ਗੁਰ ਤੋਂ ਤਰਵਾਰ।
ਪੈਂਦੇ ਖਾਂ ਵੀ ਡਿੱਗਦਾ ਡਿੱਗਦਾ ਬੋਲਿਆ ਸਤਿਗੁਰਾਂ ਨੂੰ, ਕਹਿਣ ਲੱਗਾ ਗੁਰੂ ਹਰਗੋਬਿੰਦ ਸਾਹਿਬ ਜੀ, ਤੁਹਾਡੀ ਜੋ ਇਹ ਤਲਵਾਰ ਹੈ,
ਭਾਈ ਰੂਪ ਕਲਮਾ ਅਬੇ ਕਰੀਏ ਮੋਏ ਉਧਾਰ।
ਸਤਨਾਮ
ਸ਼੍ਰੀ ਵਾਹਿਗੁਰੂ।
ਇਹ ਤੋਂ ਕਹਿੰਦੇ ਨੇ ਅੰਤ ਕਾਲ ਵਿੱਚ ਸੋਝੀ ਆ ਗਈ, ਕਹਿਣ ਲੱਗਾ ਮਹਾਰਾਜ ਤੁਹਾਡੀ ਇਹ ਤਲਵਾਰ ਹੀ ਮੇਰੀ ਕਲਮਾ ਹੈ, ਕਿਰਪਾ ਕਰਕੇ ਮੇਰਾ ਉਧਾਰ ਕਰ ਦਿਓ। ਏਦਾਂ ਤਾਂ ਨੀ ਸਤਿਗੁਰੂ ਇਹਨਾਂ ਪਿਆਰ ਕਰਦੇ, ਕੋਈ ਇਹਦੀ ਵੀ ਤਪੱਸਿਆ ਹੋਣੀ ਆ ਪੂਰਵਲੇ ਜਨਮ, ਇਹਦਾ ਵੀ ਕੋਈ ਜਪ ਤਪ ਹੋਵੇਗਾ। ਕਹਿੰਦਾ ਮਹਾਰਾਜ ਗੁਰੂ ਕੀ ਸੰਗਤ ਕੀਤੀ ਸੀ, ਫਿਰ ਪਤਾ ਵੀ ਸੀ। ਕਹਿੰਦਾ ਮਹਾਰਾਜ ਤੁਹਾਡੀ ਤਲਵਾਰ ਮੇਰੇ ਲਈ ਕਲਮਾ ਹੋ ਗਈ ਹੈ, ਹੁਣ ਕਿਰਪਾ ਕਰੋ ਮੇਰਾ ਉਧਾਰ ਕਰ ਦਿਓ।
ਦੋਹਰਾ ਪੈਂਦੇ ਖਾਂ ਜਬ ਦੀਨ ਹੋਏ, ਕੀਨਸ ਬਾਤ ਬਖਾਨ।
ਪੈਂਦੇ ਖਾਂ ਨੇ ਜਦੋਂ ਦੀਨ ਹੋ ਕੇ ਮਹਾਰਾਜ ਜੀ ਨੂੰ ਇਸ ਤਰ੍ਹਾਂ ਕਿਹਾ,
ਸ਼੍ਰੀ ਗੁਰ ਤੁਮਰੇ ਹੱਥ ਕੀ ਮਿਸਰੀ ਕਲਮਾ ਜਾਨ।
ਮਹਾਰਾਜ ਤੁਹਾਡੇ ਹੱਥ ਦੀ ਇਹ ਤਲਵਾਰ ਮੇਰੇ ਲਈ ਮਿਸਰੀ ਕਲਮਾ ਹੈ। ਇਹ ਮਰਨ ਵੇਲੇ ਜਿਹੜੀ ਕਲਮ ਪੜ੍ਹਦੇ ਨੇ ਨਾ, ਉਹਨੂੰ ਮਿਸਰੀ ਕਲਾਮ ਕਹਿੰਦੇ ਮੁਸਲਮਾਨ ਵੀ। ਕਹਿੰਦਾ ਮਹਾਰਾਜ ਤੁਹਾਡੀ ਇਹ ਤਲਵਾਰ ਮੇਰੇ ਲਈ ਮਿਸਰੀ ਕਲਮਾ ਹੈ, ਉਹ ਹੁਣ ਪੜ੍ਹੀ ਜਾ ਚੁੱਕੀ ਹੈ।
ਜੋ ਪਾਈ ਸੁਨਤ ਸਨੇਹਰ ਦੇ ਹੋਏ ਆਇਓ।
ਪੈਂਦੇ ਖਾਂ ਨੇ ਗੱਲ ਕਹੀ ਤੇ ਸਤਿਗੁਰਾਂ ਦੇ ਹਿਰਦੇ ਚ ਸਨੇਹ ਉਮੜ ਆਇਆ। ਪੈਂਦੇ ਖਾਂ ਅਥਾ ਪਿਆਰ ਸੀ ਪੈਂਦੇ ਖਾਂ ਨਾਲ, ਮਹਾਰਾਜ ਜੀ ਦਾ ਉਹ ਪ੍ਰੇਮ ਉਮੜ ਕੇ ਆਇਆ।
ਪ੍ਰਤ ਪਾਰਿਓ ਪੁਰਬ ਅਪਣਾਇਓ,
ਪਹਿਲਾਂ ਅਪਣਾ ਕੇ ਮਹਾਰਾਜ ਜੀ ਨੇ ਨੂੰ ਪਾਲਿਆ ਹੈ।
ਨਿਜ ਕਰ ਗ੍ਰਾਸ ਪਾਏ ਮੁਖ ਮਾਈ,
ਪੈਂਦੇ ਖਾਂ ਦੇ ਮੂੰਹ ਵਿੱਚ ਆਪਣੇ ਹੱਥੀਂ ਬੁਰਕੀਆਂ ਪਾਉਂਦੇ ਰਹੇ ਜਦੋਂ ਛੋਟਾ ਸੀ, ਇਹਨੇ ਪਿਆਰ ਨਾਲ ਪਾਲਿਆ ਸਤਿਗੁਰਾਂ ਨੇ।
ਉੱਤਮ ਵਸਤ ਦੇਤ ਨਿਤ ਜਾਈ,
ਜਿਸ ਪੈਂਦੇ ਖਾਂ ਨੂੰ ਬੜੀਆਂ ਉੱਤਮ ਵਸਤੂਆਂ ਮਹਾਰਾਜ ਜੀ ਦੇ ਕੇ ਨਿਵਾਜਦੇ ਸਨ।
ਪਾਤ ਪਾਤ ਪੋਸ਼ਿਸ਼ ਪੈਰਾਂ,
ਜਦੋਂ ਕੋਈ ਵਧੀਆ ਚੀਜ਼ ਆਉਣੀ ਤੇ ਕਹਿਣਾ ਲੈ ਪੈਂਦਿਆ ਤੈਨੂੰ ਜ਼ਿਆਦਾ ਵਧੀਆ ਫੱਬੇਗੀ, ਆ ਘੋੜਾ ਤੈਨੂੰ ਚੰਗਾ ਲੱਗੇਗਾ, ਹਥਿਆਰ ਤੈਨੂੰ ਚੰਗਾ ਲੱਗੇਗਾ।
ਪਾਤ ਪਾਤ ਕੇ ਅਸਨ ਅਚਾਏ,
ਪਾਤ ਪਾਨ ਦੇ ਭੋਜਨ ਪੈਂਦੇ ਖਾਂ ਨੂੰ ਪਾਤਸ਼ਾਹ ਖਵਾਉਂਦੇ ਸਨ।
ਉਹਨੇ ਬਿਲੋਕ ਜਿਸੇ ਹਰ ਖਾਵੇ,
ਪੈਂਦੇ ਖਾਂ ਨੂੰ ਵੇਖ ਕੇ ਬੜੇ ਹੀ ਖੁਸ਼ ਹੁੰਦੇ ਸਨ ਸਤਿਗੁਰੂ ਜੀ।
ਦਾਨ ਮਾਨ ਦੇ ਨਿਤ ਤ੍ਰਿਪਤਾਵੇ,
ਇਹਨੂੰ ਦਾਨ ਮਾਨ ਦੇ ਕੇ ਨਿਤ ਤ੍ਰਿਪਤ ਕਰਦੇ ਸਨ, ਰਜਾਉਂਦੇ ਸਨ।
ਜਿਸ ਕੀ ਦਸ਼ਾ ਦੇਖ ਦਖਵਾਰੀ,
ਜਦੋਂ ਪੈਂਦੇ ਖਾਂ ਦੀ ਏਦਾਂ ਦੀ ਦਸ਼ਾ ਵੇਖੀ ਮਹਾਰਾਜ ਜੀ ਨੇ ਕਿ ਕੱਟਿਆ ਹੋਇਆ ਜ਼ਮੀਨ ਤੇ ਪਿਆ।
ਕਮਲ ਬਿਲੋਚਨ ਤੇ ਤਜਵਾਰੀ,
ਬਾਬਾ ਗੁਰਦਿੱਤਾ ਜੀ ਸਰੀਰ ਛੱਡਣਗੇ ਉਦੋਂ ਨੇਤਰਾਂ ਚੋਂ ਜਲ ਨਹੀਂ ਆਇਆ। ਸਾਹਿਬ ਜੀ ਦੇ ਸਾਹਿਬਜ਼ਾਦੇ ਬਾਬਾ ਟਲ ਰਾਏ ਜੀ 9 ਵਰਸ ਦੀ ਉਮਰ ਚ ਸਰੀਰ ਤਿਆਗ ਕੇ ਨੇਤਰ ਨਹੀਂ ਭਰੇ। ਅੱਜ ਪੈਂਦੇ ਖਾਂ ਦੀ ਐਸੀ ਦਸ਼ਾ ਵੇਖ ਕੇ ਗੁਰਦੇਵ ਦੇ ਨੇਤਰ ਸਜਲ ਹੋ ਗਏ। ਕਿੰਨਾ ਇਹ ਪ੍ਰੇਮ ਦੀ ਉੱਚ ਦਸ਼ਾ ਹੈ ਕਿ ਜੰਗ ਦੇ ਮੈਦਾਨ ਦੇ ਵਿੱਚ ਕਿਸ ਨੂੰ ਬੜੇ ਪਿਆਰ ਨਾਲ ਚਾਵਾਂ ਨਾਲ ਲਾਡਾਂ ਨਾਲ ਪਾਲਿਆ ਹੋਵੇ, ਫਿਰ ਉਹਨੂੰ ਹੱਥੀ ਮਾਰਿਆ ਤੇ ਉਹਦੀ ਦਸ਼ਾ ਵੀ ਉਹ ਤੜਫ ਰਿਹਾ ਸਾਹਮਣੇ, ਤੇ ਮੇਰੇ ਸਤਿਗੁਰਾਂ ਦਾ ਹਿਰਦੇ ਦਾ ਸਨੇਹ ਉਸ ਪੈਂਦੇ ਖਾਂ ਦੇ ਪ੍ਰਤੀ ਨੇਤਰਾਂ ਚੋਂ ਜਲ ਬਣ ਕੇ ਬੈਠ ਗਏ। ਪਾਤਸ਼ਾਹ ਦੇ ਨੇਤਰ ਕਹਿੰਦੇ ਸਜਲ ਹੋ ਗਏ ਉਸ ਵਕਤ।
ਬਦਨ ਸੇਵਦ ਜਿਸ ਕੇ ਮੋਹਵਾ,
ਪੈਂਦੇ ਖਾਂ ਦੇ ਚਿਹਰੇ ਤੇ ਪਸੀਨਾ ਸੀ, ਚਿਹਰਾ ਉਹਦਾ ਪਸੀਨੋ ਪਸੀਨੀ ਹੋਇਆ।
ਤਰਫਤ ਪਰੇ ਉਹ ਕਾਮ ਮੈਂ ਜੋਆ,
ਧੁੱਪ ਦੇ ਵਿੱਚ ਪਿਆ ਤੜਫ ਰਿਹਾ ਪੈਂਦੇ ਖਾਨ।
ਸਿਪਰ ਸਾਥ ਕੀ ਨਸ ਤਬ ਛਾਇਆ,
ਪਾਤਸ਼ਾਹ ਨੇ ਪੈਂਦੇ ਦਾ ਸਿਰ ਗੋਡੇ ਤੇ ਰੱਖ ਲਿਆ ਔਰ ਢਾਲ ਦੇ ਨਾਲ ਉਹਦੇ ਚਿਹਰੇ ਤੇ ਛਾਂ ਕੀਤੀ। ਕਿੰਨਾ ਤਰਸ, ਇਹ ਖੇਡ ਜਿਹੜੀ ਹੈ ਨਾ ਸਤਿਗੁਰਾਂ ਦੀ, ਮੇਰੇ ਕੋਲ ਸ਼ਬਦ ਨਹੀਂ ਹਨ ਕਿ ਮੈਂ ਵਰਣਨ ਕਰਕੇ ਦੱਸ ਸਕਾਂ ਕਿ ਅੰਦਰ ਦੀ ਇਹ ਕਿਹੋ ਜਿਹੀ ਖੇਡ ਮਹਾਰਾਜ ਛੇਵੇਂ ਪਾਤਸ਼ਾਹ ਦੀ ਵਰਤ ਰਹੀ। ਇਸ ਜੰਗ ਤੋਂ ਬਾਅਦ ਫਿਰ ਇਹੋ ਜਿਹੀ ਉਪਰਾਮਤਾ ਪਾਤਸ਼ਾਹ ਦੇ ਦਿਲ ਚ ਆ ਗਈ ਕਿ ਗੁਰਦੇਵ ਨੇ ਮੁੜ ਕੇ ਸ਼ਸਤਰ ਤਿਆਗ ਦਿੱਤੇ ਔਰ ਕੀਰਤਪੁਰ ਸਾਹਿਬ ਚਲੇ ਗਏ, ਸ਼ਿਕਾਰ ਖੇਡਣਾ ਵੀ ਬੰਦ ਕਰ। ਬੜੀ ਅਸਚਰਜੀ ਖੇਡ ਹੈ, ਬੜੀ ਵਿਸਮਾਦੀ ਖੇਡ ਹੈ। ਇਹ ਕਥਾ ਵੀ ਬੜੀ ਅਲੋਕ ਭਾਈ ਸੰਤੋਖ ਸਿੰਘ ਜੀ ਨੇ ਲਿਖੀ ਹੈ। ਕਹਿੰਦੇ ਇਹਦਾ ਸਿਰ ਗੋਡੇ ਤੇ ਰੱਖਿਆ, ਚਿਹਰੇ ਤੇ ਪਸੀਨਾ, ਮਹਾਰਾਜ ਜੀ ਨੂੰ ਉੱਤੇ ਢਾਲ ਕਰ ਦਿੱਤੀ, ਛਾਂ ਕਰ ਦਿੱਤੀ ਪੈਂਦੇ ਖਾਂ ਦੇ ਚਿਹਰੇ ਤੇ।
ਹੋਤ ਬਦਨ ਪਰ ਕਾਮ ਮਿਟਾਇਆ,
ਚਿਹਰੇ ਤੇ ਆਉਂਦੀ ਧੁੱਪ ਨੂੰ ਮਹਾਰਾਜ ਜੀ ਨੇ ਰੋਕ ਦਿੱਤਾ। ਮਾਨੋ ਦੱਸ ਰਹੇ ਨੇ ਪੈਂਦੇ ਖਾਨ ਅੱਗੇ ਜਾਂਦੀ ਜਿਹੜੀ ਤਪਸ਼ ਹੁੰਦੀ ਹੈ ਨਾ, ਉਹ ਤਪਸ਼ ਜਿਹੜੀ ਜਮ ਦੇ ਧਾਮ ਦੇ ਘਰ ਨੂੰ ਜਾਂਦਿਆਂ ਹੁੰਦੀ ਹੈ, ਉਹਦੇ ਤੇ ਅਸੀਂ ਤੇਰੇ ਲਈ ਛਾਂ ਬਣ ਕੇ ਖਲੋਤੇ ਹਾਂ। ਹੁਣ ਤੈਨੂੰ ਉਹ ਨਹੀਂ ਵਿਆਪਣੀ, ਪੈਂਦੇ ਖਾਂ ਮਾਰਿਆ ਨਹੀਂ, ਮੇਰੇ ਸਤਿਗੁਰਾਂ ਨੇ ਪੈਂਦੇ ਖਾਂ ਨੂੰ ਮੁਕਤ ਕੀਤਾ, ਮੁਕਤੀ ਦਾ ਦਾਨ ਦਿੱਤਾ। ਹਾਂਜੀ,
ਦੇਖਤ ਖਰੇ ਅਸ਼ਰੂ ਦਿਗ ਚਰੇ,
ਮਹਾਰਾਜ ਜੀ ਦੇ ਇਹੋ ਜਿਹਾ ਚੋਜ ਦੁਸ਼ਮਣ ਪ੍ਰਤੀ। ਹਾਲਾਂਕਿ ਪੈਂਦੇ ਖਾਂ ਤਲਵਾਰ ਚਲਾਉਂਦਾ, ਉਹਦੀ ਉਹਦਾ ਖੰਡਾ ਚੱਲਦਾ ਕਿਤੇ ਸਤਿਗੁਰਾਂ ਦਾ, ਹੁਣ ਉਹਨੇ ਕੋਈ ਵਿਸਾਹ ਥੋੜੀ ਕਰਨਾ ਸੀ। ਇਹ ਤਾਂ ਨੀ ਵੀ ਪੈਂਦੇ ਖਾਂ ਨਰਮੀ ਨਾਲ ਲੜ ਰਿਹਾ ਸੀ, ਪਰ ਸਤਿਗੁਰੂ ਜੀ ਪੈਂਦੇ ਖਾਂ ਨਾਲ ਲੜਦਿਆਂ ਹੋਇਆ ਵੀ ਉਹਦੇ ਪ੍ਰਤੀ ਕਰੁਣਾ ਕਰ ਰਹੇ ਸਨ, ਦਇਆ ਕਰ ਰਹੇ ਸਨ। ਕੈਸੀ ਕਮਾਲ ਦੀ ਅਲੌਕਿਕ ਬਾਤ ਹੈ। ਕਹਿੰਦੇ ਜਿੰਨੇ ਉੱਥੇ ਖੜੇ ਸੀ ਨਾ, ਕਈਆਂ ਦੇ ਵੇਖਣ ਵਾਲਿਆਂ ਦੇ ਬਾਬਾ ਬਿਧੀ ਚੰਦ ਸਾਹਿਬ ਜੀ ਵਰਗੇ, ਉਹਨਾਂ ਦੀਆਂ ਵੀ ਅੱਖਾਂ ਭਰ ਆਈਆਂ ਜਦੋਂ ਛੇਵੇਂ ਪਾਤਸ਼ਾਹ ਵੱਲ ਤਿਨਾਂ ਨੇ ਤੱਕਿਆ।
ਪੈਂਦੇ ਖਾਂ ਕੇ ਮੁਖ ਪਰ ਪਰੇ,
ਮਹਾਰਾਜ ਜੀ ਦੇ ਨੇਤਰਾਂ ਦੇ ਜਿਹੜੇ ਜਲ ਦੇ ਤੁਪਕੇ ਸਨ, ਉਹ ਪੈਂਦੇ ਖਾਂ ਦੇ ਚਿਹਰੇ ਤੇ ਡਿੱਗ ਕੇ ਪਏ ਹਨ। ਅੱਖਾਂ ਦੇ ਤੁਪਕੇ, ਨੇਤਰਾਂ ਦੇ ਜਲ ਦੇ, ਉਹ ਪੈਂਦੇ ਖਾਂ ਦੇ ਚਿਹਰੇ ਤੇ ਪੈਂਦੇ ਨੇ।
ਜਿਮ ਕਾਸ਼ਟ ਕੋ ਪਾਰ ਬੰਧਾਵੇ,
ਹਾਂਜੀ,
ਜਿਮ ਕਾਸ਼ਟ ਕੋ ਪਾਰ ਬੰਧਾਵੇ,
ਜਿਵੇਂ ਪਾਣੀ ਲੱਕੜ ਨੂੰ ਪਾਲ ਕੇ ਵਧਾਉਂਦਾ ਹੈ।
ਆਪਣ ਜਾਨ ਤੈ ਜਲ ਨਾ ਡੁਬਾਵੇ,
ਉਹ ਲੱਕੜ ਨੂੰ ਜਦੋਂ ਪਾਣੀ ਪਾਲਦਾ ਨਾ, ਪਾਣੀ ਕਰਕੇ ਲੱਕੜ ਪਲਦੀ ਹੈ, ਦਰਖਤ ਪਲਦਾ, ਉਹਨੂੰ ਆਪਣਾ ਜਾਣ ਕੇ ਵੀ ਇਹਨੂੰ ਮੈਂ ਪਾਲਿਆ, ਉਹ ਪਾਣੀ ਡੋਬਦਾ ਨਹੀਂ ਆਪਣੇ। ਹਾਂਜੀ,
ਤਰਪਤ ਪਰੇ ਉਹ ਚਿੰਨਕ ਮੈਂ ਮਰੇ, ਉਹ
ਆਪਣੇ ਹੱਥੀ ਪਾਲਿਆ, ਪੈਂਦੇ ਖਾਂ ਮਹਾਰਾਜ ਜੀ ਨੇ ਡੁੱਬਣ ਨਹੀਂ ਦਿੱਤਾ, ਉਹਨੂੰ ਵੀ ਤਾਰ ਦਿੱਤਾ ਹੈ।
ਸਤਿਗੁਰ ਨੇ ਉਹ ਅਧਿਕ ਹੋਰ ਕਰੇ,
ਸਤਿਗੁਰਾਂ ਨੇ ਬੜਾ ਭਾਰੀ ਸਨੇਹ ਕੀਤਾ ਹੈ।
ਤਿਆਗੇ ਸ਼ਸਤਰ ਮਨੋਰਥ ਤਾਰਾ,
ਮਨੋਰਥ ਕਰ ਲਿਆ ਮਹਾਰਾਜ ਜੀ ਨੇ, ਹੁਣ ਹਥਿਆਰ ਛੱਡ ਦਿਆਂਗੇ ਇਸ ਜੰਗ ਤੋਂ ਬਾਅਦ। ਛੇਵੇਂ ਪਾਤਸ਼ਾਹ ਨੇ ਮਨੋਰਥ ਕਰ ਲਿਆ,
ਇਸ ਜੰਗ ਤੋਂ ਬਾਅਦ ਹੁਣ ਅਸੀਂ ਸ਼ਸਤਰ ਛੱਡ ਦੇਵਾਂਗੇ। ਫਤੇ ਹਮੋ ਨਰ ਤੁਰ ਤੇ ਹਜ਼ਾਰਾਂ,
ਹਜ਼ਾਰਾਂ ਤੁਰਕ ਮਲੇਛ ਮਾਰ ਦਿੱਤੇ ਹਨ।
ਪ੍ਰਤ ਪਾਰਿਓ ਨਿਜ ਕਰਤੇ ਕਾਇਓ,
ਆਪਣੇ ਹੱਥੀ ਪਾਲਿਆ, ਫਿਰ ਇਹਨੂੰ ਆਪਣੇ ਹੱਥੀ ਮਾਰਿਆ।
ਇਤਿਆਦਿਕ ਸਭ ਦੋਸ਼ੀ ਉਪਾਇਓ,
ਅੱਛਾ ਆਪਣੇ ਮਨ ਵਿੱਚ ਸੋਚਦੇ ਨੇ ਵੀ ਇਹ ਕੈਸੀ ਵਿਡੰਬਨਾ ਹੈ।
ਤਜ ਅਬ ਦੇਤ ਤਉ ਕਠਨਾਈ,
ਕਹਿੰਦੇ ਹੁਣ ਛੱਡ ਦਈਏ ਸ਼ਸਤਰ ਤੇ ਹਾਲੇ ਔਖਾ ਹੈ।
ਲਰਨ ਹੇਤ ਸੈਨਾ ਸਮਵਾਈ,
ਕਿਉਂਕਿ ਸਾਹਮਣੇ ਦੁਸ਼ਮਣ ਦੀ ਸੈਨਾ ਖੜੀ ਹੈ।
ਸਕਲ ਕੈ ਤ੍ਰਾਸਤ ਤਜ ਦੇ,
ਸਭ ਕਹਿਣਗੇ ਕਿ ਗੁਰੂ ਜੀ ਨੇ ਡਰਦਿਆਂ ਨੇ ਹਥਿਆਰ ਛੱਡ ਦਿੱਤੇ ਨੇ। ਮਨ ਤਾਂ ਕੀਤਾ ਸੀ ਵੀ ਹੁਣੇ ਛੱਡ ਦਈਏ ਤਲਵਾਰ, ਪਰ ਸੋਚਿਆ ਦੁਸ਼ਮਣ ਆਖੇਗਾ ਗੁਰੂ ਜੀ ਨੇ ਡਰਦਿਆਂ ਤਲਵਾਰ ਛੱਡ ਦਿੱਤੀ ਹੈ।
ਇਮ ਵਿਚਾਰ ਨੇ ਤਿਆਗਤ ਪਏ,
ਤਾਂ ਵਿਚਾਰ ਕਰਕੇ ਸਤਿਗੁਰਾਂ ਸ਼ਸਤਰ ਨਹੀਂ ਛੱਡੇ।
ਜਬ ਪੈਂਦਾ ਗੁਰ ਕੀ ਦਿਸ਼ਤਾਇਓ,
ਜਦੋਂ ਪੈਂਦੇ ਖਾਂ ਸਤਿਗੁਰਾਂ ਵੱਲ ਵੱਧ ਕੇ ਆਇਆ ਸੀ,
ਖਾਨ ਅਸਮਾਨ ਸੰਗ ਹੀ ਆਇਓ,
ਅਸਮਾਨ ਖਾਂ ਜਿਹੜਾ ਪੈਂਦੇ ਖਾਂ ਦਾ ਜਵਾਈ ਸੀ, ਉਹ ਵੀ ਨਾਲ ਹੀ ਆਇਆ ਸੀ।
ਸ਼੍ਰੀ ਗੁਰ ਦਿੱਤੇ ਤੈ ਅਟਕਾਇਓ,
ਬਾਬਾ ਗੁਰਦਿੱਤਾ ਜੀ ਨੇ ਰੋਕ ਲਿਆ। ਅੱਗੇ ਆਵੇਗਾ ਬਚਨ ਕਿ ਜਦੋਂ ਅਸਮਾਨ ਖਾਨ ਨੂੰ ਮਾਰਦੇ ਤੇ ਬਾਬੇ ਗੁਰਦਿੱਤੇ ਦੀਆਂ ਵੀ ਅੱਖਾਂ ਭਰ ਆਉਂਦੀਆਂ ਨੇ ਵੀ ਇਹ ਵੀ ਤਾਂ ਪੈਂਦੇ ਖਾਂ ਦਾ ਜਵਾਈ ਸੀ, ਗੁਰੂ ਘਰ ਆਉਂਦਾ ਹੁੰਦਾ ਸੀ। ਕਿੰਨਾ ਕਰੁਣਾ ਰਸ ਉਸ ਵੇਲੇ ਜੰਗ ਦੇ ਮੈਦਾਨ ਦੇ ਵਿੱਚ ਬਣਿਆ ਹੋਇਆ ਉਹ ਕਥਾ ਆਪ ਜੀ ਅਗਲਿਆਂ ਪ੍ਰਸੰਗਾਂ ਚ ਸਰਵਣ ਕਰੋਗੇ।